ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੈ ਨੰਦ ਤਰ ਭਾਖੇ ਜਿਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਜਿਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਾਤਾਰ ਪਿਤਾ ਬ੍ਰਹਮੰਡਾਂ ਦੇ ਮਾਲਕ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਵਾਹਿਮਾਨ ਗੁਰੂ ਪਿਆਰੀ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸ਼ਬਦ ਵਿਚਾਰ ਰਾਹੀਂ ਜ਼ਿੰਦਗੀ ਜਿਉਣ ਦਾ ਸਿੱਖਣ ਜ਼ਿੰਦਗੀ ਜਿਉਣ ਦੀ ਜੁਗਤ ਸਿੱਖਣ ਦਾ ਯਤਨ ਕਰਦੇ ਆ ਰਹੇ ਹਾਂ। ਅੱਜ ਦਾ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 677 ਅੰਗ ਦੇ ਉੱਪਰ ਤਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਦੋ ਪਦਿਆਂ ਦਾ ਸ਼ਬਦ ਹੈ। ਉਸ ਜੀਵਨ ਦੀ ਐਸੀ ਅਵਸਥਾ ਦਾ ਜ਼ਿਕਰ ਕੀਤਾ ਹੈ ਜਦੋਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਸਮਝ ਆਉਣ ਲੱਗ ਪਈਆਂ। ਸਿੱਖਿਆਵਾਂ ਵਿੱਚ ਜੋ ਮੇਰੇ ਗੁਰੂ ਪਿਤਾ ਨੇ ਗੁਣਾਂ ਦੀ ਬਾਤ ਕੀਤੀ, ਉਹਨਾਂ ਗੁਣਾਂ ਨੂੰ ਵਧਾਉਣ ਦੀ ਇੱਛਾ ਜਾਗ ਪਈ। ਮਨ ਅੰਦਰ ਇੱਕ ਵਿਸ਼ਵਾਸ ਆ ਗਿਆ, ਜੀਵਨ ਸੁਖੀ ਤੇ ਸਫਲ ਤਾਂ ਹੋ ਸਕਦਾ ਹੈ ਜੇ ਵਾਹਿਗੁਰੂ ਦੇ ਗੁਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਨਾਮ ਅੰਦਰ ਆਏਗਾ। ਸੱਚ ਹੈ, ਜਿਹੜੀ ਚੀਜ਼ ਚੰਗੀ ਲੱਗੇ ਬੰਦਾ ਉਸਨੂੰ ਪ੍ਰੈਕਟੀਕਲ ਰੂਪ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਕੁਛ ਵੀ ਪ੍ਰਾਪਤ ਕਰਨਾ ਹੋਵੇ ਮੁਸ਼ਕਲਾਂ ਆਉਂਦੀਆਂ ਨੇ। ਜਿਹੜਾ ਜੀਵਨ ਗੁਰੂ ਪਿਤਾ ਨੇ ਸਾਨੂੰ ਦਿੱਤਾ ਹੈ ਉਹਦਾ ਨਾਮ ਗੁਰਸਿੱਖ ਹੈ। ਸੱਚ ਇਹ ਹੈ, ਅਸੀਂ ਗੁਰਸਿੱਖ ਬਣਨਾ ਸਿੱਖ ਰਹੇ ਹਾਂ। ਅੰਮ੍ਰਿਤ ਛਕਿਆ ਹੈ, ਦਾਖਲਾ ਲਿਆ ਹੈ, ਨਿਤ ਸਤਸੰਗਤ ਕਰਨੀ ਇੱਕ ਕਲਾਸ ਵਰਕ ਹੈ, ਨਿਤ ਸਿੱਖ ਰਹੇ ਹਾਂ। ਗੁਰੂ ਰਹਿਮਤ ਕਾਰਨ ਉਹ ਜੀਵਨ ਬਣ ਜਾਵੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਹੁਤ ਚੰਗਾ ਲੱਗੇ, ਵਾਹਿਗੁਰੂ ਜੀ ਨੂੰ ਬਹੁਤ ਚੰਗਾ ਲੱਗੇ। ਸਚਿਆਰਾ ਜੀਵਨ ਉਹ ਨਿਤ ਸਿੱਖਣ ਦਾ ਯਤਨ ਕਰ ਰਹੇ ਹਾਂ। ਇਹ ਜੀਵਨ ਪ੍ਰਾਪਤ ਕਰਨ ਦੇ ਲਈ ਮੁਸ਼ਕਲਾਂ ਬਾਹਰ ਨਹੀਂ, ਮੁਸ਼ਕਲਾਂ ਅੰਦਰ ਨੇ। ਰੁਕਾਵਟ ਆਦਤਾਂ ਨੇ। ਆਦਤ ਤੇ ਕਹਿੰਦੇ ਨੇ ਸਰੀਰ ਦੀ ਵੀ ਪੱਕ ਜਾਵੇ ਨਾ ਉਹ ਵੀ ਔਖੀ ਹੈ। ਆਪਾਂ ਦੇਖਦੇ ਹਾਂ ਕਈਆਂ ਨੂੰ ਅੱਖਾਂ ਜ਼ਿਆਦਾ ਚਮਕਾਉਣ ਦੀ ਆਦਤ ਪੈ ਜਾਂਦੀ ਹੈ, ਉਹਨੂੰ ਕਹਿੰਦੇ ਨੇ ਪਿਆਰਿਆ ਇੰਜ ਨਾ ਕਰਿਆ ਕਰ, ਉਹਨੂੰ ਬੜਾ ਔਖਾ ਹੋ ਜਾਂਦਾ ਹੈ। ਕਿਸੇ ਨੂੰ ਤੁਰਨ ਲੱਗਿਆਂ ਬਾਹਾਂ ਹਿਲਾਉਣ ਦਾ ਜਾਂ ਬੈਠਣ ਲੱਗਿਆਂ ਬੈਠੇ ਬੈਠੇ ਪੈਰ ਹਿਲਾਉਣ ਦੀ ਆਦਤ ਪੈ ਜਾਂਦੀ ਹੈ। ਜਿਹੜੀ ਆਦਤ ਸਰੀਰਕ ਤੌਰ 'ਤੇ ਪੈ ਜਾਵੇ ਹੈ ਤਾਂ ਉਹ ਵੀ ਬਦਲਣੀ ਔਖੀ, ਪਰ ਫਿਰ ਵੀ ਕਿਸੇ ਹੱਦ ਤੱਕ ਇਹਨਾਂ ਆਦਤਾਂ ਨਾਲੋਂ ਸੌਖੀ ਹੈ ਜਿਹੜੀਆਂ ਮਨ ਨੂੰ ਆਦਤਾਂ ਪੈ ਜਾਂਦੀਆਂ ਨੇ ਨਾ, ਇਹ ਬਦਲਣ ਦੇ ਲਈ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਮੁਸ਼ਕਲ ਹੈ। ਅਤੇ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਬੰਦਾ ਕੋਸ਼ਿਸ਼ ਕਰਦਾ ਹੈ ਹੁਣ ਅੱਜ ਤੋਂ ਬਾਅਦ ਮੈਂ ਆਪਣੇ ਮਨ ਦੀਆਂ ਆਦਤਾਂ ਬਦਲਾਂਗਾ, ਫਿਰ ਕੋਸ਼ਿਸ਼ ਹੁੰਦੀ ਹੈ ਮੈਂ ਉਸ ਤਰ੍ਹਾਂ ਦੇ ਵਿਚਾਰ ਹੀ ਨਾ ਅੰਦਰ ਪੈਦਾ ਹੋਣ ਦੇਵਾਂ ਜਿਹੜੇ ਵਿਚਾਰ ਮੈਨੂੰ ਗਲਤ ਆਦਤਾਂ ਪੈਦਾ ਕਰਦੇ ਨੇ। ਜਦੋਂ ਵੀ ਵਿਚਾਰ ਆਵੇ ਫਿਰ ਉਹ ਸੋਚਦਾ ਮੈਂ ਇਸ ਵਿਚਾਰ ਦੇ ਪਿੱਛੇ ਨਹੀਂ ਲੱਗਣਾ, ਕਿਉਂਕਿ ਸਾਡੇ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਇੱਕ ਸਾਡੇ ਮਨ ਦਾ ਹਿੱਸਾ ਹੈ ਸੁਚੇਤ ਮਨ, ਜਿਹੜਾ ਹਰ ਵੇਲੇ ਕੁਛ ਨਾ ਕੁਛ ਕਰਦਾ ਰਹਿੰਦਾ ਹੈ। ਇਹ ਮਨ ਅੱਖਾਂ ਰਾਹੀਂ ਦੇਖਦਾ ਹੈ, ਦੇਖਦਾ ਨਹੀਂ ਹੈ, ਐਵੇਂ ਅਣ ਹੋਇਆ ਹਰ ਇੱਕ ਨੂੰ ਪਰਖਦਾ ਹੀ ਰਹਿੰਦਾ ਹੈ। ਲੋੜ ਨਹੀਂ ਹੈ, ਮੈਂ ਬੇਨਤੀ ਕਰਾਂ, ਹਰ ਇੱਕ ਨੂੰ ਪਰਖਣ ਦੀ ਲੋੜ ਨਹੀਂ ਹੈ। ਆਪਣੇ ਆਪ ਦੀ ਪਰਖ ਆ ਗਈ ਤੇ ਸਭ ਕੁਛ ਵਾਹਿਗੁਰੂ ਦੇ ਹੀ ਇਨਸਾਨ ਦਿਖਾਈ ਦਿੱਤੇ। ਪਰ ਆਦਤ ਹੈ ਮਨ ਦੀ, ਪਤਾ ਜੀ ਕਿਉਂ? ਕਿਉਂਕਿ ਮਨ ਦਾ ਦੂਸਰਾ ਹਿੱਸਾ ਹੈ ਚੇਤਾ ਸ਼ਕਤੀ, ਸਹਾਇਕ ਮਨ ਹੈ ਇਹਦਾ। ਜੋ ਇਸਦੇ ਮਨ ਅੰਦਰ ਯਾਦ ਆਉਂਦਾ ਹੈ ਉਸੇ ਨੂੰ ਦੇਖਦਾ। ਜ਼ਿੰਦਗੀ ਦੇ ਕੁਛ ਕੌੜੇ ਤੇ ਮਿੱਠੇ ਤਜਰਬੇ ਬੰਦੇ ਨਾਲ ਚੱਲਦੇ ਨੇ, ਕੁਛ ਬੰਦੇ ਇਸ ਦੇ ਬੜਾ ਸਹਿਯੋਗ ਦਿੰਦੇ ਨੇ। ਇਹ ਜਿਸ ਨੂੰ ਵੀ ਦੇਖਦਾ ਹੈ ਇਹ ਪਰਖਣਾ ਚਾਹੁੰਦਾ ਹੈ ਇਹਦੇ ਅੰਦਰ ਵੀ ਉਹ ਚੀਜ਼ ਹੈ ਕਿ ਨਹੀਂ ਹੈ। ਕੁਛ ਉਹ ਨੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਧੋਖਾ ਦਿੱਤਾ ਹੋਏਗਾ, ਮਿਸਬਿਹੇਵ ਕੀਤਾ ਹੋਏਗਾ, ਅਤੇ ਉਹ ਵੀ ਚੇਤਾ ਸ਼ਕਤੀ ਵਿੱਚ ਬੈਠੀ ਹੁੰਦੀ ਹੈ। ਇਸ ਲਈ ਇਹ ਮਨ ਦੋਨੋਂ ਕੰਮ ਕਰੀ ਜਾਂਦਾ ਹੈ। ਚੇਤਾ ਸ਼ਕਤੀ ਉਸ ਤਰੀਕੇ ਦੇ ਨਾਲ ਕਰੀ ਜਾ ਰਹੀ ਹੈ, ਮਨ ਉਸ ਤਰੀਕੇ ਨਾਲ ਕਰ ਰਿਹਾ। ਅਸੀਂ ਇੱਥੇ ਬੈਠੇ ਹਾਂ, ਕਥਾ ਕੀਰਤਨ ਗੁਰਬਾਣੀ ਵਿੱਚ ਹਾਜ਼ਰੀ ਲਵਾ ਰਹੇ ਹਾਂ, ਚੇਤਾ ਸ਼ਕਤੀ ਵਿੱਚ ਕੁਛ ਯਾਦ ਆ ਜਾਂਦਾ ਹੈ ਮਨ ਉੱਧਰ ਵੀ ਗੇੜਾ ਲਾ ਆਉਂਦਾ ਹੈ। ਇੱਕ ਇੱਕ ਅਨਕੌਂਸ਼ੀਅਸ ਮਾਇੰਡ ਅੱਜ ਤੱਕ ਜੋ ਕੁਛ ਵੀ ਦੇਖਿਆ ਹੈ ਜਾਂ ਦੇਖਣ ਦੀ ਕਦੀ ਇੱਛਾ ਜਾਗੀ ਸੀ, ਅੱਜ ਤੱਕ ਜੋ ਕੁਛ ਵੀ ਕੀਤਾ ਹੈ ਜਾਂ ਕੀਤਾ ਨਹੀਂ ਪਰ ਕਰਨ ਦੀ ਇੱਛਾ ਜਾਗੀ ਸੀ, ਉਹ ਸਭ ਕੁਛ ਅਨਕੌਂਸ਼ੀਅਸ ਮਾਇੰਡ ਵਿੱਚ ਛੁਪਿਆ ਬੈਠਾ ਹੈ। ਬਹੁਤ ਵਾਰੀ ਇੰਜ ਹੁੰਦਾ ਹੋਏਗਾ ਵੀ ਅੱਜ ਤੋਂ ਬਾਅਦ ਮੈਂ ਆਪਣਾ ਸਹਿਜ ਨਹੀਂ ਗਵਾਉਣਾ, ਅੱਜ ਤੋਂ ਬਾਅਦ ਮੈਂ ਸਹਿਨਸ਼ੀਲਤਾ ਨਹੀਂ ਗਵਾਉਣੀ। ਬੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਜਦੋਂ ਮਨ ਨੂੰ ਇਹ ਸੁਣਨ ਨੂੰ ਮਿਲਦਾ ਹੈ, ਮਨਾ ਖਿਝ ਖੱਪ ਕੇ ਕੀ ਲੈਣਾ ਹੈ, ਇਹ ਖਿਝੇ ਹੋਏ ਮਨ ਤੋਂ ਕੌੜੇ ਬੋਲ ਬੋਲੇ ਜਾਂਦੇ ਨੇ, ਅੱਜ ਤੋਂ ਬਾਅਦ ਮੈਂ ਨਹੀਂ ਬੋਲਣੇ। ਗੁਰੂ ਦੀਆਂ ਗੱਲਾਂ ਸੁਣ ਕੇ ਇਹ ਵੀ ਸਮਝ ਆ ਜਾਂਦੀ ਹੈ ਕਿੱਡੀ ਕੁ ਗੱਲ ਹੈ, ਇਸ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਜਦੋਂ ਅਸੀਂ ਸੰਸਾਰ ਵਿੱਚ ਜੀਵਨ ਜਿਉਂਦੇ ਹਾਂ ਕਦੀ ਸੋਚਿਓ, ਪਤਾ ਹੀ ਨਹੀਂ ਲੱਗਦਾ ਮਨ ਕਦੋਂ ਖਿੱਚ ਜਾਂਦਾ ਹੈ ਕੀ। ਇਹ ਅਨਕੌਂਸ਼ੀਅਸ ਮਾਇੰਡ ਵਿੱਚ ਬੈਠਾ ਹੋਇਆ ਹੈ, ਇਸੇ ਨੂੰ ਤੇ ਸੰਸਕਾਰ ਕਹਿੰਦੇ ਨੇ। ਸੰਸਕਾਰ ਜਿਸ ਤਰ੍ਹਾਂ ਦੇ ਘਰ ਦੇ ਮਾਹੌਲ ਵਿੱਚ ਸੀ ਉਸ ਤਰ੍ਹਾਂ ਦੇ ਸੰਸਕਾਰ ਅੰਦਰ ਬੈਠੇ ਨੇ। ਉਹਨਾਂ ਸੰਸਕਾਰਾਂ ਦੇ ਵਿੱਚ ਇੱਕ ਹੈ ਮਨ ਦੀਆਂ ਭੁੱਖਾਂ, ਇਸੇ ਨੂੰ ਕਿਹਾ ਮਨ ਦੀਆਂ ਇੱਛਾਵਾਂ। ਗੁਰਬਾਣੀ ਅੰਦਰ ਕੁਛ ਸ਼ਬਦ ਆਏ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਗਰ ਅਰਥਾਂ ਸਮੇਤ ਪੜ੍ਹਨ ਦੀ ਆਦਤ ਬਣਾਵਾਂਗੇ, ਤੇ ਸ਼ੁਰੂਆਤ ਹੀ ਇੱਥੋਂ ਕੀਤੀ ਗਈ ਹੈ ਜਿੱਥੇ ਇਸ ਕਨਸੈਪਟ ਦਿੱਤਾ ਗਿਆ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ। ਤੇ ਕਦੀ ਧਿਆਨ ਨਾਲ ਦਰਸ਼ਨ ਕਰਕੇ ਦੇਖਣੇ, ਜਪਜੀ ਸਾਹਿਬ ਦੀ ਸਮਾਪਤੀ ਤੋਂ ਬਾਅਦ ਅਗਲਾ ਸਿਰਲੇਖ ਆਉਂਦਾ ਸੋ ਦਰ, ਤੇ ਸੋ ਦਰ ਦੇ ਅਗਲੇ ਸ਼ਬਦਾਂ ਦੇ ਅੰਦਰ ਸਾਚੇ ਨਾਮ ਕੀ ਲੱਗ ਹੈ ਭੁੱਖ। ਬੜਾ ਕਮਾਲ ਦਾ ਕੰਸੈਪਟ ਹੈ। ਆਨੰਦ ਸਾਹਿਬ ਦੀ ਬਾਣੀ ਅੰਦਰ ਜਿਨ ਭੁੱਖਾਂ ਸਭ ਗਵਾਈਆਂ, ਇੱਥੇ ਇੱਕ ਗੱਲ ਨੋਟ ਕਰ ਲੈਣੀ, ਸ਼ਬਦਾਂ ਦੇ ਅੰਦਰ ਕੁਛ ਸ਼ਬਦ ਹੁੰਦੇ ਨੇ ਜਿਹੜੇ ਸਪਸ਼ਟਵਾਦੀ ਹੁੰਦੇ ਨੇ, ਉਹਦੇ ਅਰਥ ਸਪਸ਼ਟ ਅਰਥ ਹੁੰਦੇ ਨੇ। ਇੱਕ ਸ਼ਬਦ ਹੁੰਦੇ ਨੇ ਜਿਹੜੇ ਭਾਵ ਅਰਥ ਕਿਹਾ ਉਹਨਾਂ ਨੂੰ, ਭਾਵਾਰਥਿਕ ਸ਼ਬਦ, ਉਹਨਾਂ ਦੇ ਸ਼ਬਦਾਂ ਦੇ ਬਾਹਰੀ ਅਰਥ ਹੋਰ ਹੁੰਦੇ ਨੇ ਪਰ ਉਹਦੇ ਵਿੱਚ ਭਾਵਨਾ ਦੇ ਅਰਥ ਹੋਰ ਹੁੰਦੇ ਨੇ। ਮੈਂ ਦੋ ਕੁ ਐਗਜ਼ੈਂਪਲਸ ਤੁਹਾਨੂੰ ਦੇਣੀਆਂ ਚਾਹਾਂਗਾ। ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਾਇਦ ਅੱਜ ਤੱਕ ਵੀ ਪੁਰਾਤਨ ਬਜ਼ੁਰਗ ਇੱਕ ਸ਼ਬਦ ਵਰਤਦੇ ਨੇ, ਧੀ ਵਾਸਤੇ ਲੜਕਾ ਲੱਭਿਆ ਹੈ, ਪੁੱਛਿਆ ਜਾਂਦਾ ਕੁਛ ਖਾਂਦਾ ਪੀਂਦਾ ਤਾਂ ਨਹੀਂ। ਸਿਆਣੇ ਸੱਜਣ ਸਾਰੇ ਸਮਝ ਗਏ ਹੋਣਗੇ, ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕੁਛ ਖਾਂਦਾ ਹੀ ਨਹੀਂ ਹੈ, ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੁਛ ਪੀਂਦਾ ਹੀ ਨਹੀਂ ਹੈ। ਉਹ ਪੁੱਛਣ ਵਾਲੇ ਦਾ ਮਤਲਬ ਇਹ ਹੈ ਕਿ ਕੋਈ ਨਸ਼ਾ ਤਾਂ ਨਹੀਂ ਖਾਂਦਾ, ਕੋਈ ਨਸ਼ਾ ਤਾਂ ਨਹੀਂ ਪੀਂਦਾ। ਉਹ ਸਾਹਮਣੇ ਵਾਲਾ ਵੀ ਕਹਿੰਦਾ ਨਾ ਨਾ ਜੀ, ਤੁਸੀਂ ਖਾਣ ਪੀਣ ਦੀ ਗੱਲ ਕਰਦੇ ਹੋ ਤੇ ਦੇਖਦਾ ਤੱਕ ਨਹੀਂ। ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਉਹ ਅੱਖਾਂ ਬੰਦ ਕਰਕੇ ਰੱਖਦਾ, ਨੋਟ ਕਰਿਓ। ਇਹ ਭਾਵਾਰਥਿਕ ਸ਼ਬਦ ਨੇ, ਕਹਿਣ ਵਿੱਚ ਲੱਗਦਾ ਹੈ ਕਿ ਉਹ ਬਿਲਕੁਲ ਖਾਂਦਾ ਪੀਂਦਾ ਨਹੀਂ ਹੈ, ਪਰ ਇਹਦੇ ਭਾਵ ਇਹ ਨੇ ਕਿ ਉਹ ਅਪੱਖ ਨਾ ਖਾਣ ਵਾਲੀਆਂ ਚੀਜ਼ਾਂ ਨਹੀਂ ਖਾਂਦਾ, ਉਂਝ ਖਾਂਦਾ ਪੀਂਦਾ ਹੈ। ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਬਈ ਜਵਾਨੀ ਤੇ ਸਾਰਿਆਂ 'ਤੇ ਆਈ, ਫਲਾਨਿਆਂ ਦਾ ਬੇਟਾ ਉਹ ਤੇ ਕਮਾਲ ਹੋ ਗਈ, ਜਵਾਨੀ ਵਿੱਚ ਕਿਸੇ ਵੱਲ ਅੱਖ ਤੱਕ ਕੇ ਨਹੀਂ ਦੇਖਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਅੱਖਾਂ ਨਾਲ ਨਹੀਂ ਦੇਖਦਾ, ਇਸ ਵਿੱਚ ਭਾਵ ਅਰਥ ਇਹ ਹੈ ਕਿ ਉਹ ਬੁਰੀ ਨਜ਼ਰ ਨਾਲ ਨਹੀਂ ਦੇਖਦਾ। ਇਸੇ ਤਰ੍ਹਾਂ ਆ ਜਿਹੜੀਆਂ ਭੁੱਖਾਂ ਸਭ ਗਵਾਈਆਂ ਦੀ ਗੱਲ ਆਉਂਦੀ ਹੈ, ਇੱਛਾ ਪੂਰੀਆਂ ਦੀ ਗੱਲ ਆਉਂਦੀ ਹੈ, ਇਸ ਨੂੰ ਇਹ ਗੱਲ ਸਮਝ ਲੈਣੀ, ਇੱਛਾ ਪੂਰੀਆਂ ਦੇ ਅਰਥ ਨੇ ਇੱਛਾ ਬਦਲ ਜਾਂਦੀਆਂ ਨੇ, ਆਖੋ ਵਾਹਿਗੁਰੂ ਬਦਲ ਜਾਂਦੀਆਂ ਨੇ। ਦੇਖੋ ਬਚਪਨ ਤੋਂ ਜਿਹੜੀ ਪਹਿਲੀ ਭੁੱਖ ਜਾਗੀ ਨਾ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੁੱਧ ਦੀ ਭੁੱਖ, ਉੱਤੇ ਕੁਝ ਕੁ ਸਮਾਂ ਸੀ ਦੁੱਧ ਚੁੰਘਿਆ, ਉਸ ਤੋਂ ਬਾਅਦ ਦੁੱਧ ਚੁੰਘਣਾ ਬੰਦ ਕੀਤਾ ਹੈ, ਉੱਤੇ ਬਦਲ ਗਿਆ, ਹਾਲਾਤ ਹੀ ਬਦਲ ਗਿਆ। ਦੂਸਰੀ ਭੁੱਖ ਜਾਗੀ ਅਖੀਰ ਤੱਕ ਰਹਿੰਦੀ ਹੈ, ਉਹ ਭੁੱਖ ਹੈ ਦੂਜਾ ਮਾਏ ਬਾਪ ਕੀ ਸ਼ੁੱਧ, ਮਾਂ ਦੇ ਦਰਸ਼ਨ ਸੱਚੇ ਹੈ। ਮਾਂ ਸੰਸਾਰ ਤੋਂ ਚਲੀ ਜਾਂਦੀ ਹੈ ਪਰ ਜੋ ਉਸਨੇ ਗੋਦੀ 'ਚ ਬਿਠਾ ਕੇ ਗੁਰਬਾਣੀ ਸਿਖਾਈ ਹੁੰਦੀ ਹੈ ਉਹਦੀ ਭੁੱਖ ਮਰਦੇ ਦਮ ਤੱਕ ਨਾਲ ਰਹਿੰਦੀ ਹੈ। ਹੁਣ ਇਹ ਭੁੱਖ ਜਦੋਂ ਬਦਲੇਗੀ ਨਾ, ਉਦੋਂ ਪਤਾ ਕਿੰਝ ਬਦਲੇਗੀ ਕਿ ਮੈਂ ਘਰ ਵਿੱਚੋਂ ਜਦੋਂ ਆਪਣੀ ਮਾਂ ਨੂੰ ਪਿਆਰ ਵਿੱਚ ਮਾਂ ਮਾਂ ਕਹਿ ਕੇ ਬੁਲਾਉਂਦਾ ਸੀ, ਮੇਰੀ ਮਾਂ ਤੋਂ ਮੈਂ ਤਜਰਬਾ ਲਿਆ ਗੁਰੂ ਨੂੰ ਕਿਵੇਂ ਮਾਂ ਕਹਿਣਾ ਆ। ਆਖੋ ਵਾਹਿਗੁਰੂ ਘਰ ਵਿੱਚ ਆਪਣੇ ਪਿਤਾ ਜੀ ਨੂੰ ਜਦੋਂ ਬੜੇ ਪਿਆਰ ਸਤਿਕਾਰ ਸਹਿਤ ਪਿਤਾ ਜੀ ਕਹਿ ਕੇ ਬੁਲਾਉਂਦਾ ਸੀ, ਜੇ ਮਨ ਵਿੱਚ ਇਹ ਭਾਵਨਾ ਘਰਾਂ 'ਚੋਂ ਜਾਗ ਪਵੇ ਕਿ ਮੈਂ ਆਪਣੇ ਪਿਤਾ ਦੀਆਂ ਅਸੀਸਾਂ ਲੈਣੀਆਂ ਨੇ, ਮੇਰੇ ਮਾਪੇ ਮੈਨੂੰ ਕੌੜਾ ਵੀ ਬੋਲ ਦੇਣ ਮੈਂ ਬਿਲਕੁਲ ਗੁੱਸਾ ਨਹੀਂ ਕਰਨਾ, ਕਿਉਂਕਿ ਮਾਪਿਆਂ ਦੀਆਂ ਮੇਰੇ ਕੋਲ ਅਸੀਸਾਂ ਨੇ, ਮਾਪਿਆਂ ਦੀਆਂ ਕੁਰਬਾਨੀਆਂ ਨੇ, ਉਹਦੇ ਕੋਲ ਫਿਰ ਪਿਤਾ ਜੀ ਦਾ ਤਜਰਬਾ ਹੋਏਗਾ, ਉਸ ਤਜਰਬੇ ਅਨੁਸਾਰ ਉਹਨੂੰ ਪਤਾ ਹੋਏਗਾ। ਜਦੋਂ ਸਿਮਰਨ ਵਿੱਚ ਬੈਠਣਾ ਹੈ ਵਾਹਿਗੁਰੂ ਨੂੰ ਕਿੰਝ ਪਿਤਾ ਸਮਝ ਕੇ, ਅਤੇ ਕਮਾਲ ਦੀ ਬਾਤ ਇਹ ਹੈ ਉੱਧਰ ਤੇ ਪਿਤਾ ਦਾ ਕੋਈ ਨਾ ਕੋਈ ਬੋਲ ਕੌੜਾ ਲੱਗਦਾ ਹੋਏਗਾ, ਵਾਹਿਗੁਰੂ ਪਿਤਾ ਦਾ ਤੇ ਕੋਲ ਕੋਈ ਬੋਲ ਕੌੜਾ ਹੈ ਹੀ ਨਹੀਂ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ। ਮਨ ਦਾ ਸੁਭਾਅ ਸੀ ਜੋ ਮਨ ਨੂੰ ਚੰਗਾ ਨਹੀਂ ਸੀ ਲੱਗਦਾ ਉਹ ਮਾਪਿਆਂ ਦੀ ਗੱਲ ਕੌੜੀ ਲੱਗਦੀ ਸੀ, ਇੱਥੇ ਆਇਆ ਕੁਛ ਗੱਲਾਂ ਗੁਰੂ ਦੀਆਂ ਚੰਗੀਆਂ ਨਹੀਂ ਲੱਗੀਆਂ, ਜਦੋਂ ਨਹੀਂ ਚੰਗੀਆਂ ਲੱਗੀਆਂ ਉਹਨੇ ਆਪਣੇ ਆਪ ਨੂੰ ਬਦਲਿਆ, ਕਿਉਂਕਿ ਕਸੂਰ ਮੇਰਾ ਹੈ ਅਤੇ ਹੁਣ ਇੱਥੋਂ ਇੱਕ ਨਵੀਂ ਗੱਲ ਸਿੱਖ ਲਈ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਹੁਣ ਇਹ ਤਜਰਬਾ ਘਰ 'ਚ ਵੀ ਕੰਮ ਦੇਣ ਲੱਗ ਗਿਆ। ਆਖੋ ਵਾਹਿਗੁਰੂ ਕੈਸੀ ਸੋਚ ਬਦਲ ਗਈ, ਗੁਰੂ ਨੂੰ ਦੇਖ ਕੇ ਮਾਂ ਕੀ ਹੁੰਦੀ ਹੈ ਸਿੱਖ ਗਿਆ, ਘਰ ਵਿੱਚ ਮਾਂ ਨੂੰ ਦੇਖ ਕੇ ਰੱਬ ਕੀ ਹੁੰਦਾ ਸਿੱਖ ਗਿਆ। ਫਿਰ ਕਹਿ ਦਿੱਤਾ ਮਾਂ ਰੱਬ ਦਾ ਰੂਪ ਹੁੰਦੀ ਜੇ, ਪਿਤਾ ਰੱਬ ਦਾ ਰੂਪ ਹੁੰਦੇ ਜੇ, ਅਤੇ ਕਮਾਲ ਹੋ ਗਈ ਇਹੀ ਗੱਲ ਬੱਚੇ ਮਾਪਿਆਂ ਨੇ ਗੁਰੂ ਕੋਲੋਂ ਆ ਕੇ ਸਿੱਖੀ। ਗੁਰੂ ਮਾਪੇ ਕਹਿੰਦੇ ਬੱਚੇ 'ਤੇ ਰੱਬ ਦਾ ਰੂਪ ਹੁੰਦੇ ਜੇ। ਆਹ ਗ੍ਰਸਥ ਮਾਰਗ ਦੇ ਵਿੱਚੋਂ ਪਰਿਵਾਰਕ ਜੀਵਨ ਜਿਉਂਦਿਆਂ ਸੋਝੀ ਬਦਲ ਦਿੱਤੀ, समझ बदल दिती है, समझ बदली भुखा बदल गया। बदलिया किदों? पहला मन नूं इतना का पता सी कि होमे का स्वाद की हुंदा है, इतना की पता सी। बाकी महल्ले विच सारे ओ सन जिन्हां कोले प्रॉपर्टी घट सी, उन्हां दे सामने खलो के उम्मीद करनी आएगा सत श्री अकाल बुलाएगा, उन्हां वल देखी जाना। वो बेचारे बुलाउंदे सी ये सोच के कि इन्हां कोल प्रॉपर्टी ज्यादा है। बड़ा स्वाद आउंदा सी, इतना क पता सी मन नूं। फिर पता लग्या मना किस गल ते माण करदा, जे तेरा ते इस विच कुछ भी नहीं। गुरु साहब ने सोझी करवा दित्ती, घर तेरा नहीं। की हो गया? तैनू वड्डा घर दे दिता है पर तेरा नहीं है, ये प्रॉपर्टी तेरी नहीं है। जदों मन नीमा होया, किसे हद तक गोरिया ने भी सानू सिखा दिता की हो गया जे अपनी नौकरी करदा है ते इनू पिछे दी जाके गुड मॉर्निंग कहन च की फर्क है। आखो वाहिगुरु, असी नहीं सी सिखिया। होर नूं ते पहलां सत श्री अकाल बुला दिंदे सी, सानू ते समाज ने भी बड़ियां रुकावटां खड़ियां कीतियां। जे किते नौकर नूं सत श्री अकाल बुला आंदे कहिंदे देख किवें नौकर अगे झुकदा है, जे किते घरवाली नूं हैल्प करन वास्ते नाल किते झाड़ू लवा दिंदे समाज कहिंदा देखो जोरू दा गुलाम है। बिल्कुल गलत सिखाया गया सी, नहीं ये हैल्प सी, ये निम्रता सी। सच है उदों इतना क पता सी जदों इस मन नूं निम्रता दा स्वाद आ गया, इहनूं दूसरा पक्ष पता लग गया। पर एक गल याद रखनी, जदों जिंदगी च निम्रता आई पता ही उदों लग्या, जिन्ना चिर होमै सी नहीं लग्या। जदों बच्चे छोटी जी गलती करदे सी मन खिजदा सी, बच्चे नूं थप्पड़ दिखाउंदा सी, झिड़कदा सी, बच्चा चुप कर जांदा सी, बड़ा स्वाद आउंदा सी। कदी लोड़ पैंदी बच्चे दे थप्पड़ मारदा सी, वह चुप कर जांदा सी, डर जांदा सी, बड़ा स्वाद आउंदा सी। पर बड़ा हुंदा है बच्चा, जदों बच्चा बड़ा हो जांदा है, रब दा एक सिस्टम है, मापे बुढ़े हो जांदे हैं। मापियां दे अगे बच्चा कमजोर है, जवानी दे अगे बुढ़ेपा कमजोर है। हुण ओह ही करदा जो असी करदे सी, पता नहीं सी, इतना क पता सी। जदों पता लग्या सहज ज्ञान दी दलील, वाहिगुरु ते भरोसा, वाहिगुरु ते अरदासां, किसे हद तक गोरियां दे स्कूलां विच, खास तौर ते मैनूं आस्ट्रेलिया दे दो स्कूलां विच विजिट करन दा मौका मिलिया सी। उत्थों दे जो टीचर पढ़ाउंदे सन, मैं भी 2 साल है जे डिवनिटी टीचर दिल्ली पढ़ाया, पर गुरु प्यारियो उन्हां दे पढ़ाउण तों देखिया साइकोलॉजिकली टैकल करना, अपने मन नूं सहज विच रख के टैकल करना तरीका ही वखरा है। पर हाँ, लॉजिक चाहीदी है, कन्विंसिंग पावर चाहीदी है, काउंसलिंग करनी, हर सवाल दा जवाब देना, इतना ते मेहनत करनी पवेगी। ओ प्या जे साडे सामने खजाना, जितना मर्जी ज्ञान दा खजाना एकत्र कर लईए, बच्चा जो भी सवाल पूछे उहदा जवाब प्या जे मैनू नहीं आउंदा ते कसूर मेरा है। जदों सहज नाल विचारां दे नाल ये नवा पक्ष पता लग्या, कमाल हो गई। जोगी खिजदे पए सी, सवाल ते सवाल करदे पए सी, गुरु बाबा सहज नाल जवाब दिंदे सी, गुरु साहब जवाब दिंदे भड़क जांदे सी, सतगुरां नूं कहना पिया। वह जो कहा सिद्ध गोष्ट नाम की बाणी अंदर गुरु ग्रंथ साहब विच अंकित है, जोगी रोस ना की चै उत्तर दी जाए। सच जाने हो, गुरबाणी ज्ञान का खजाना मापियां को आ जाए ना, ਤੇ ਬੱਚਾ ਜਦੋਂ 14 ਸਾਲ ਤੋਂ ਵੱਡਾ ਹੋ ਜਾਂਦਾ ਨਾ ਉਦੋਂ ਉਹਦੀ ਅੰਡਰਸਟੈਂਡਿੰਗ ਅਬਜ਼ਰਵੇਸ਼ਨ ਦੀ ਪਾਵਰ ਵੱਧ ਜਾਂਦੀ ਹੈ ਅਤੇ ਉਸ ਵੇਲੇ ਜੇ ਸਹਿਜ ਬਣਿਆ ਰਹੇ ਵਾਹਿਗੁਰੂ 'ਤੇ ਭਰੋਸਾ ਬਣਿਆ ਰਹੇ ਇਹ ਮੇਰੇ ਪੁੱਤਰਾ ਇਹ ਮੇਰੀ ਧੀਏ ਖਿਝ ਨਾ ਮੈਨੂੰ ਕਨਵਿੰਸ ਕਰਾ ਤੂੰ ਮੈਨੂੰ ਵਿਚਾਰ ਦੱਸ ਮੈਂ ਤੈਨੂੰ ਆਪਣੀ ਜ਼ਿੰਦਗੀ ਦੇ ਤਜ਼ਰਬੇ 'ਚੋਂ ਗੁਰਬਾਣੀ ਗਿਆਨ ਦੇ ਖਜ਼ਾਨੇ 'ਚੋਂ ਤੈਨੂੰ ਮੈਂ ਆਪਣੀ ਦਲੀਲ ਦਿੰਦਾ ਤੂੰ ਆਪਣੀ ਦਲੀਲ ਦੇ ਬੇਟਾ ਗੁਰੂ ਸਵਾਰਿਓ ਜਦੋਂ ਸਹਿਜ ਦੇ ਨਾਲ ਕ੍ਰੋਧ ਦੇ ਜਜ਼ਬਿਆਂ ਨੂੰ ਮੈਨੇਜ ਕਰਨ ਦਾ ਸਵਾਦ ਆਇਆ ਉਹਦੇ ਜ਼ਿੰਦਗੀ 'ਚ ਰਿਜ਼ਲਟ ਦੇਖੇ ਫਿਰ ਪਤਾ ਲੱਗਿਆ ਇਹ ਸਵਾਦ ਦੂਸਰੇ ਸਵਾਦਾਂ ਨਾਲੋਂ ਵੱਡਾ ਹੈ ਆਖੋ ਵਾਹਿਗੁਰੂ ਨਿਮਰਤਾ ਦਾ ਸਵਾਦ ਹੋਮੇ ਦੇ ਸਵਾਦ ਨਾਲੋਂ ਵੱਡਾ ਹੈ ਲੋਭ ਦੇ ਵਿੱਚ ਮਨ ਸੈਟਿਸਫਾਈਡ ਨਹੀਂ ਹੁੰਦਾ ਮਨ ਅਨਸੈਟਿਸਫਾਈਡ ਹੋਣ ਕਰਕੇ ਹਿਡਨ ਸਟ੍ਰੈਸ ਵਿੱਚ ਜਿਉਂਦਾ ਹੈ ਮੇਰੇ ਗੁਰੂ ਸਾਹਿਬ ਨੇ ਸਾਨੂੰ ਸਵੇਰੇ ਹੀ ਜੋੜ ਦਿੱਤਾ ਸ਼ੁਕਰਾਨੇ ਵਿੱਚ ਸ਼ੁਕਰਾਨਾ ਸੈਟਿਸਫਾਈਡ ਹੋਣ ਤੋਂ ਬਿਨਾਂ ਨਹੀਂ ਹੁੰਦਾ ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ ਸੰਤੋਖ ਤੋਂ ਬਿਨਾਂ ਕੋਈ ਰੱਜਦਾ ਨਹੀਂ ਸੰਤੁਸ਼ਟ ਨਹੀਂ ਹੁੰਦਾ ਅਤੇ ਸਾਨੂੰ ਜੋ ਸ਼ਬਦ ਦਿੱਤਾ ਗੁਰਮੰਤਰ ਦਾ ਇਹਨੂੰ ਦੋ ਹਿੱਸਿਆਂ 'ਚ ਜਿਹਨੂੰ ਪਦ ਛੇਦ ਕਹਿੰਦੇ ਨੇ ਕਰਕੇ ਦੇਖੀਏ ਅਤੇ ਪਹਿਲਾ ਸ਼ਬਦ ਹੈ ਵਾਹ ਮਨ ਅੰਦਰੋਂ ਦੁਖੀ ਹੋਏ ਤੇ ਵਾਹ ਨਹੀਂ ਹਾਏ ਹੁੰਦੀ ਹੈ ਵਾਹ ਹੁੰਦੀ ਉਸ ਵੇਲੇ ਜਦੋਂ ਸ਼ੁਕਰਾਨੇ ਵਿੱਚ ਹੈ ਵਾਹਿਗੁਰੂ ਨੇ ਬਹੁਤ ਦਿੱਤਾ ਹੈ ਵਾਹ ਸ਼ਬਦ ਇੱਕ ਐਸਾ ਸ਼ਬਦ ਹੈ ਜੋ ਹਿਰਦੇ ਦੇ ਆਨੰਦ ਖੁਸ਼ੀ ਵਿੱਚੋਂ ਨਿਕਲਦਾ ਹੈ ਰੋਂਦੇ ਹੋਏ ਹਿਰਦੇ 'ਚੋਂ ਨਹੀਂ ਜ਼ਬਾਨ ਬੋਲ ਦਿੰਦੀ ਹੋਏਗੀ ਮੁੱਖ ਬੋਲ ਦਿੰਦਾ ਹੋਏਗਾ ਵੱਖਰੀ ਗੱਲ ਹੈ ਮੁੱਖ ਦਾ ਬੋਲਣਾ ਅਭਿਆਸ ਹੈ ਧਿਆਨ ਦੀ ਸਾਧਨਾ ਹੈ ਯਤਨ ਹੈ ਅਭਿਆਸ ਹੈ ਪ੍ਰੈਕਟਿਸ ਹੈ ਹਿਰਦਾ ਬੋਲਦਾ ਤੇ ਸ਼ੁਕਰਾਨੇ 'ਚ ਵਾਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਸਰੀਰ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਲੈਕ ਆਫ ਵਿਜ਼ਡਮ ਹੈ ਲੈਕ ਆਫ ਅਬਜ਼ਰਵੇਸ਼ਨ ਹੈ ਲੈਕ ਆਫ ਅੰਡਰਸਟੈਂਡਿੰਗ ਹੈ ਸੋਝੀ ਨਹੀਂ ਹੈ ਅੰਦਰ ਹੀ ਬੇਕਾਰ ਪਏ ਨੇ ਪਤਾ ਹੀ ਨਹੀਂ ਲੱਗਦਾ ਕਦੋਂ ਹਮਲਾ ਕਰ ਦਿੰਦੇ ਕਿਉਂਕਿ ਗਿਆਨ ਦੀ ਸੋਝੀ ਨਹੀਂ ਹੈ ਅੰਦਰ ਗੁਣ ਪਏ ਨੇ ਵਰਤਣੇ ਨਹੀਂ ਆਉਂਦੇ ਇਗਨੋਰੈਂਸ ਹੈ ਗੁਰੂ ਸਾਹਿਬ ਨੇ ਗਿਆਨ ਕਰਾਇਆ ਇਸ ਅਗਿਆਨਤਾ ਵਿੱਚ ਜੀਵਨ ਨਾ ਜਿਉਂ ਗਿਆਨ ਦੀ ਸੋਝੀ ਦੇ ਦਿੱਤੀ ਉਹਨੂੰ ਵੀ ਪ੍ਰਕਾਸ਼ ਕਿਹਾ ਕਵੀ ਸੰਤੋਖ ਸਿੰਘ ਕਹਿੰਦੇ ਗੋ ਤਮ ਨਾਮ ਤਨ ਅਗਿਆਨ ਅਨਿਤ ਉਹਨਾਂ ਅਰਥ ਕੀਤੇ ਨੇ ਵਾਹ ਨਾਮ ਆਚਰਜ ਕੋ ਹੋਈ ਆਚਰਜ ਤੇ ਪਰ ਉਕਤ ਨ ਕੋਈ ਗੋ ਤਮ ਤਨ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਓ ਜਿਨ ਚਿੱਤ ਇਹ ਸੋਝੀ ਕਿਹਨੇ ਦਿੱਤੀ ਗੁਰੂ ਨੇ ਇਸ ਲਈ ਜਦੋਂ ਵੀ ਹਿਰਦਾ ਸ਼ੁਕਰਾਨੇ ਵਿੱਚ ਕਹਿੰਦਾ ਹੈ ਵਾਹ ਤੇ ਯਾਦ ਗੁਰੂ ਦੀ ਵੀ ਆਉਂਦੀ ਹੈ ਗੁਰੂ ਧੰਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਜੀਵਨ ਯੁਗਤ ਸਿਖਾ ਦਿੱਤੀ ਫਿਰ ਮਨੋਰਥ ਬਦਲ ਗਏ ਇੱਛਾਵਾਂ ਬਦਲ ਗਈਆਂ ਹੁਣ ਇੱਛਾ ਬਣ ਗਈ ਹੇ ਵਾਹਿਗੁਰੂ ਜੀ ਜਿਹੜਾ ਸਹਿਜ ਬਣਿਆ ਹੋਇਆ ਹੈ ਇਹ ਕਿਤੇ ਪੇਸ਼ੈਂਸ ਲੂਜ਼ ਨਾ ਹੋ ਜਾਣ ਸਤਿਗੁਰੂ ਹਰ ਵੇਲੇ ਮੇਰੇ ਨਾਲ ਰਹੋ ਕਿਰਪਾ ਕਰੋ ਸਤਿਗੁਰੂ ਜੀ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਏ ਜਦੋਂ ਮਨ ਖਿੱਝ ਜਾਵੇ ਸਤਿਗੁਰੂ ਕਿਰਪਾ ਕਰ ਦਿਓ ਖਿੱਝਣ ਤੋਂ 2 ਸੈਕਿੰਡ ਪਹਿਲਾਂ ਹੀ ਪੰਕਤੀ ਚੇਤੇ ਆ ਜਾਵੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਆ ਇਸ ਇੱਥੋਂ ਗੁਰਮੁਖ ਜੀਵਨ ਸ਼ੁਰੂ ਹੋਏਗਾ ਜੇ ਮਨ ਦੇ ਖਿੱਝਣ ਤੋਂ 2 ਸੈਕਿੰਡ ਪਹਿਲਾਂ ਹੀ ਪੰਕਤੀ ਚੇਤੇ ਆ ਜਾਵੇ ਕਿਉਂਕਿ 1 ਸੈਕਿੰਡ ਦੇ ਅੰਦਰ ਹੀ ਮਨ ਕੀ ਕਰ ਬੈਠੇ ਕੁਛ ਨਹੀਂ ਪਤਾ ਲੱਗਦਾ ਇੱਛਾਵਾਂ ਬਦਲ ਗਈਆਂ ਮਨੋਰਥ ਬਦਲ ਗਏ ਕੈਸੇ ਕਮਾਲ ਦਾ ਸਿਧਾਂਤ ਸ਼ਬਦ ਦੇ ਅੰਦਰ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਵਾਹਿਗੁਰੂ ਜੀ ਅੰਦਰ ਵਾਹਿਗੁਰੂ ਦੀ ਯਾਦ ਬਣੀ ਰਵੇ ਬੜਾ ਪਵਿੱਤਰ ਮਨੋਰਥ ਹੈ ਸੱਚਾ ਸੁੱਚਾ ਸੁਪਨਾ ਹੈ ਹੇ ਵਾਹਿਗੁਰੂ ਜੀ ਜ਼ਿੰਦਗੀ ਗੁਣਾਂ ਆਸਰੇ ਚੱਲਦੀ ਰਵੇ ਅਤੇ ਗੁਣਾਂ ਦਾ ਸ਼ੁਕਰਾਨਾ ਬਣਿਆ ਰਵੇ ਇਹ ਮਨੋਰਥ ਮਿਲੇ ਵਾਹਿਗੁਰੂ ਤੋਂ, ਪੂਰੇ ਹੋਏ ਵਾਹਿਗੁਰੂ ਤੋਂ, ਸਗਲ ਮਨੋਰਥ ਪ੍ਰਭ ਤੇ ਪਾਏ, ਪਰ ਕਿਰਪਾ ਹੋਈ ਕੰਠ ਲਾਏ ਗੁਰ ਰਾਖੇ, ਗੁਰੂ ਨੇ ਗਲੇ ਲਾ ਲਿਆ। ਇੱਕ ਸੀਨ ਤੇ ਇੰਜ ਆਉਂਦੇ ਜੇ, ਜਦੋਂ ਭਾਈ ਜੈਤਾ ਜੀ ਵਰਗੇ ਗੁਰੂ ਸਵਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਲੈ ਕੇ ਦਿੱਲੀ ਤੋਂ ਪੈਦਲ ਆਨੰਦਪੁਰ ਸਾਹਿਬ ਤੱਕ ਪਹੁੰਚਦੇ ਜੇ, ਹੁਣ ਉਹ ਸੀਨ ਵੀ ਬੜੇ ਪਿਆਰੇ ਜੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਉਮਰ 9 ਸਾਲ ਦੀ ਸੀ। 9 ਸਾਲ ਦੇ ਬੱਚੇ ਵੱਲ ਨਜ਼ਰ ਮਾਰਨੀ, ਮੈਂ ਵੀ ਜਸਟ ਲਾਈਕ ਥਰਡ ਔਰ ਫੋਰਥ ਗ੍ਰੇਡ ਵਿੱਚ ਪੜ੍ਹਨ ਵਾਲਾ ਬੱਚਾ, ਥਰਡ ਸਟੈਂਡਰਡ ਵਿੱਚ ਪੜ੍ਹਨ ਵਾਲਾ ਬੱਚਾ, ਉਮਰ ਛੋਟੀ ਸੀ। ਵਿਦਵਾਨ ਤੇ ਵੀ ਲਿਖਦੇ ਨੇ, ਸਤਿਗੁਰੂ ਤਖ਼ਤ ਤੇ ਖੜੇ ਸੀ, ਭਾਈ ਜੈਤਾ ਜੀ ਨੀਚੇ ਖੜੇ ਸਨ, ਉਪਰੋਂ ਗਲਵਕੜੀ ਪਾਈਏ। ਇੱਕ ਇਹ ਸੀਨ ਸਾਨੂੰ ਚਾਓ ਜਗਾ ਰਹੇ ਨੇ, ਜਿਹੋ ਜਿਹੇ ਹਾਲਾਤ ਹੋਣ, ਜਿਹੋ ਜਿਹੀ ਸਿਚੁਏਸ਼ਨ ਹੋਵੇ, ਸਰਕਮਸਟਾਂਸਿਸ ਹੋਣ, ਉਹ ਜੀ ਪੰਗਤੀ ਯਾਦ ਆ ਜਾਵੇ, ਸਮਝ ਲਿਓ ਗੁਰੂ ਨੇ ਪਿਆਰ ਕਰ ਲਿਆ, ਇਹ ਗੁਰੂ ਦੀ ਗਲਵਕੜੀ ਹੈ। ਜਦੋਂ ਕਿਤੇ ਕੋਈ ਟੈਨਸ਼ਨ ਆ ਜਾਵੇ, ਕੋਈ ਦੁਬਿਧਾ ਆ ਜਾਵੇ, ਕੋਈ ਮੁਸ਼ਕਲ ਆ ਜਾਵੇ, ਕੋਈ ਦੁੱਖ ਆ ਜਾਵੇ, ਉਸ ਵੇਲੇ ਇੱਕੋ ਹੀ ਗੱਲ ਯਾਦ ਰਹਿ ਜਾਵੇ, ਫਿਰ ਕੀ ਹੋ ਗਿਆ ਜੇ ਦੁੱਖ ਆ ਗਿਆ, ਮੇਰੇ ਗੁਰੂ ਨਾਲ ਨੇ, ਮੇਰੇ ਗੁਰੂ ਬੜੇ ਡਾਢੇ ਨੇ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਇਹ ਵਿਸ਼ਵਾਸ ਉਸ ਵੇਲੇ ਜੇ ਯਾਦ ਆ ਗਿਆ ਨਾ, ਸਮਝ ਲਿਓ ਗੁਰੂ ਨੇ, ਵਾਹਿਗੁਰੂ ਨੇ ਗਲਵਕੜੀ ਪਾਈ ਹੋਈ ਹੈ, ਕੰਠ ਲਾਏ ਗੁਰ ਰਾਖੇ। ਸਾਡੇ ਬੱਚੇ ਸਕੂਲ ਵਿੱਚ ਐਗਜ਼ਾਮ ਦੇਣ ਜਾਂਦੇ ਜੇ, ਅਸੀਂ ਪਿੱਛੇ ਜਿਹਾ ਇੱਕ ਐਕਸਪੈਰੀਮੈਂਟ ਕਰਕੇ ਦੇਖਿਆ, ਬੱਚਿਆਂ ਨੂੰ ਕਿਹਾ ਬੇਟਾ ਐਗਜ਼ਾਮ ਵਿੱਚ ਜਿਸ ਵੇਲੇ ਕੁਐਸਚਨ ਪੇਪਰ ਦਿੱਤਾ ਗਿਆ, ਸ਼ੁਰੂਆਤ ਕਰਨੀ ਹੈ ਆਪਣੇ ਆਪਣੇ ਕੜੇ ਨੂੰ ਹੱਥ ਪਾ ਕੇ, ਇੱਕ ਵਿਸ਼ਵਾਸ ਕਰਨਾ ਕਿ ਗੁਰੂ ਨੇ ਮੇਰੀ ਬਾਂਹ ਫੜੀ ਹੋਈ ਹੈ। ਜਿਹੜੇ ਅੰਮ੍ਰਿਤਧਾਰੀ ਬੱਚੇ ਜੇ, ਉਹਨਾਂ ਵਿਸ਼ਵਾਸ ਕਰਨਾ ਇਹ ਗਾਤਰਾ ਕਿਰਪਾਨ, ਗੁਰੂ ਨੇ ਮੈਨੂੰ ਗਲਵਕੜੀ ਪਾਈ ਹੋਈ ਹੈ, ਕੰਘਾ ਗੁਰੂ ਨੇ ਮੇਰਾ ਸੀਸ ਤੇ ਹੱਥ ਰੱਖਿਆ ਹੋਇਆ ਹੈ। ਫਿਰ ਅਰਦਾਸ ਕਰਨੀ, ਸਤਿਗੁਰੂ ਜੀ ਇਹ ਐਗਜ਼ਾਮ ਤੁਸੀਂ ਦੇਣਾ ਹੈ। ਉਸ ਅਰਦਾਸ ਦੇ ਨਾਲ ਦੋ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਅੱਜ ਦਾ ਮਨੁੱਖ ਪੁੱਛ ਦਿੰਦਾ ਹੈ ਕਿ ਬੱਚਾ ਤਿਆਰੀ ਕਰਦਾ, ਉੱਥੇ ਅਰਦਾਸ ਕੀ ਕਰੇਗੀ? ਮੈਂ ਬੇਨਤੀ ਕਰਾਂ, ਅਰਦਾਸ ਜਿਹੜਾ ਕੰਮ ਕਰੇਗੀ ਉਹ ਇਹ ਕਿ ਐਗਜ਼ਾਮ ਦਾ ਡਿਪਰੈਸ਼ਨ ਹੁੰਦਾ ਹੈ, ਐਗਜ਼ਾਮ ਵਾਲੇ ਦਿਨ ਅੰਦਰੋਂ ਸਟ੍ਰੈਸ ਹੁੰਦਾ ਹੈ, ਉਹ ਸਟ੍ਰੈਸ ਨੂੰ ਅਗਰ ਸੈਲਫ ਕੌਨਫੀਡੈਂਸ ਅਤੇ ਵਿਲ ਪਾਵਰ ਮਿਲ ਜਾਵੇ, ਉਸ ਸਟ੍ਰੈਸ ਦੇ ਖਤਰੇ ਨੇ, ਅਗਰ ਬੱਚਾ ਉਸਦਾ ਡਿਪਰੈਸ਼ਨ ਲੈ ਗਿਆ ਅਤੇ ਅੰਦਰ ਜਿਹੜੇ ਕੁਐਸਚਨ ਦੇ ਆਂਸਰਸ ਯਾਦ ਕੀਤੇ ਹੁੰਦੇ ਨੇ, ਉਹ 100 ਆਂਸਰ ਯਾਦ ਕੀਤੇ ਨੇ, 10 ਭੁੱਲ ਜਾਂਦਾ ਡਿਊ ਟੂ ਸਟ੍ਰੈਸ ਕਰਕੇ। ਜਿਉਂ ਹੀ ਐਗਜ਼ਾਮ, ਕਦੀ ਰਿਸਰਚ ਕਰਕੇ ਦੇਖਣੀ, ਜਿਉਂ ਹੀ ਐਗਜ਼ਾਮੀਨੇਸ਼ਨ ਹਾਲ ਤੋਂ ਬਾਹਰ ਆਉਂਦਾ, ਕਹਿੰਦਾ ਉਹ ਅੰਕਲ ਆ ਕੁਐਸਚਨ ਉੱਥੇ ਯਾਦ ਹੀ ਨਹੀਂ ਆਇਆ, ਹੁਣ ਯਾਦ ਆ ਗਿਆ। ਸਟ੍ਰੈਸ ਮਨ ਹੀ ਖਿੱਚਦਾ ਹੈ, ਸਟ੍ਰੈਸ ਮਨ ਹੀ ਇਮੋਸ਼ਨਲ ਹੁੰਦਾ ਹੈ, ਸਟ੍ਰੈਸ ਮਨ ਹੀ ਐਕਸਾਈਟਡ ਹੁੰਦਾ ਹੈ। ਵਿਸ਼ਵਾਸ ਸਟ੍ਰੈਸ ਨੂੰ ਘਟਾਉਂਦਾ ਹੈ। ਵਾਹਿਗੁਰੂ ਤੇ ਭਰੋਸਾ ਬਣ ਜਾਣਾ ਵਾਹਿਗੁਰੂ ਦੀ ਗਲਵਕੜੀ ਹੈ, ਗੁਰੂ ਦੀ ਸਿੱਖਿਆ ਯਾਦ ਆ ਜਾਣੀ ਗੁਰੂ ਦੀ ਗਲਵਕੜੀ ਹੈ। ਹਰ ਪਲ ਵਾਹਿਗੁਰੂ ਦੀ ਯਾਦ ਦੀ ਲੋੜ ਹੈ, ਹਰ ਪਲ ਹੀ ਗੁਰੂ ਦੀ ਸਿੱਖਿਆ ਦੀ ਲੋੜ ਹੈ। ਆਪਾਂ ਗੱਡੀ ਚਲਾਉਂਦੇ ਜੇ ਨਾ, ਇੱਕ ਕੁਐਸਚਨ ਹੀ ਬਣਦਾ ਹੈ ਕਿ ਕਦੋਂ ਯਾਦ ਆ ਜਾਣਾ ਚਾਹੀਦਾ ਕਿ ਓਵਰ ਲਿਮਿਟ ਸਪੀਡ ਨਹੀਂ ਚਲਾਉਣੀ। ਹਰ ਪਲ ਹੀ ਯਾਦ ਰਹਿਣਾ ਚਾਹੀਦਾ ਆਖੋ ਵਾਹਿਗੁਰੂ, ਕਿਉਂਕਿ ਜੇ ਯਾਦ ਨਹੀਂ ਹੈ ਤੇ ਸਪੀਡ ਕਿੰਨੀ ਹੈ, ਤੇ ਮਨ ਕਦੋਂ ਵੀ ਗਲਤੀ ਕਰ ਸਕਦਾ ਹੈ। ਹਰ ਪਲ ਇਹ ਗੱਲ ਯਾਦ ਰੱਖਣੀ ਪਵੇਗੀ, ਮਨ ਦਾ ਖਿੱਚਣਾ ਵੀ ਓਵਰ ਸਪੀਡ ਹੈ, ਕੁਇਕ ਫੈਸਲੇ ਲੈਂਦਾ ਹੈ, ਕੁਇਕ ਡਿਸੀਜ਼ਨ ਕਰਦਾ ਹੈ। ਵਾਹਿਗੁਰੂ ਦੀ ਯਾਦ ਨੂੰ ਭੁੱਲ ਜਾਣਾ ਸਲੋ ਸਪੀਡ ਹੈ, ਘਰ ਨੂੰ ਆਪਣਾ ਤੇ ਸਮਝਿਆ ਹੈ, ਜਿਸ ਨੇ ਵਾਹਿਗੁਰੂ ਨੇ ਕਰ ਦਿੱਤਾ ਹੈ ਉਹ ਨਹੀਂ ਸਮਝਿਆ, ਸਲੋ ਸਪੀਡ ਹੈ। ਸਲੋ ਸਪੀਡ ਵੀ ਦੂਜਿਆਂ ਦੇ ਰਾਹ ਵਿੱਚ ਰੁਕਾਵਟ ਹੈ ਅਤੇ ਫਾਸਟ ਸਪੀਡ ਵੀ ਦੂਜਿਆਂ ਦੇ ਰਾਹ ਵਿੱਚ ਰੁਕਾਵਟ ਹੈ। ਗੱਡੀ ਚਲਾਉਣੀ ਤਾਂ ਬਹੁਤ ਛੇਤੀ ਸਿੱਖੀ ਜਾ ਸਕਦੀ ਹੈ, ਇਹ ਜ਼ਿੰਦਗੀ ਦੀ ਗੱਡੀ ਚਲਾਉਣੀ ਸਿੱਖਣ ਵਾਸਤੇ ਸਾਰੀ ਜ਼ਿੰਦਗੀ ਲਾਈਫ ਲੌਂਗ ਲਰਨਿੰਗ ਪ੍ਰੋਸੈਸ ਹੈ। ਜਦੋਂ ਗੁਰੂ ਨੇ ਆਪਣਾ ਪਿਆਰ ਦਿੱਤਾ, ਗਲੇ ਲਾਇਆ, ਗਲੇ ਕੀ ਲਾਇਆ, ਸਿੱਖ ਦੇ ਹਰ ਵੇਲੇ ਗੁਰੂ ਸਾਹਿਬ ਨਾਲ ਰਹੇ, ਜਿੱਧਰ ਜਿੱਧਰ ਵੀ ਗੁਰਸਿੱਖ ਜਾਂਦਾ ਹੈ ਗੁਰੂ ਸਾਹਿਬ ਗੁਰਬਾਣੀ ਬਣ ਕੇ ਉਹਦੇ ਅੰਦਰ ਨਾਲ ਨਾਲ ਜਾਂਦੇ ਜੇ। ਗੁਰਸਿੱਖ ਗੁਰੂ ਅਨੁਸਾਰ ਚੱਲਣਾ ਚਾਹੁੰਦਾ ਹੈ ਅਤੇ ਗੁਰੂ ਸਾਹਿਬ ਉਸਨੂੰ ਹਰ ਵੇਲੇ ਬਚਾ ਕੇ ਰੱਖਣਾ ਚਾਹੁੰਦੇ ਨੇ। ਆਖ ਵਾਹਿਗੁਰੂ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ। ਅਗਲੀ ਪੰਕਤੀ, ਸੰਸਾਰ ਸਾਗਰ ਮੈਂ ਜਲ ਨਾ ਦੀਨੇ ਕਿਨੈ ਨ ਦੁਤਰ ਭਾਖੇ। ਮਨ ਬੇਕਾਰਾਂ ਦੀ ਅੱਗ ਵਿੱਚ ਗੁਣਾਂ ਨੂੰ ਸਾੜਦਾ ਹੈ, ਗੁਣ ਸੜਦੇ ਨੇ। ਹਰ ਬੰਦੇ ਦੀ ਜ਼ਬਾਨ ਕੋਲੇ ਇੱਕ ਗੁਣ ਹੈ, ਇਹ ਬੜਾ ਮਿੱਠਾ ਬੋਲ ਸਕਦੀ ਹੈ, ਬੜਾ ਮਿੱਠਾ ਬੋਲ ਸਕਦੀ ਹੈ। ਇਹ ਵਾਹਿਗੁਰੂ ਨੇ ਕਿਰਪਾ ਹੀ ਕੀਤੀ ਹੈ। ਬਚਪਨ ਵਿੱਚ ਜਦ ਬੋਲਦਾ ਸੀ ਇਹਨੂੰ ਸ਼ਬਦ 'ਤੇ ਬੋਲਣੇ ਨਹੀਂ ਸੀ ਆਉਂਦੇ, ਆਵਾਜ਼ 'ਤੇ ਤੋਤਲੀ ਸੀ। ਪੁੱਛੋ ਇਹਦੀ ਮਾਂ ਨੂੰ ਇਹਦੀ ਜ਼ਬਾਨ ਵਿੱਚ ਕਿੰਨਾ ਰਸ ਹੈ, ਪੁੱਛੋ ਮਾਪਿਆਂ ਨੂੰ, ਪੁੱਛੋ ਉਸ ਬੱਚੇ ਦੇ ਵੀਰਿਆਂ ਨੂੰ, ਉਹਦੀ ਭੈਣ ਨੂੰ, ਜਿਨ੍ਹਾਂ ਉਹਨੂੰ ਅੱਖੀਂ ਤੱਕਿਆ, ਜਿਹੜੇ ਵੱਡੇ ਸਨ। ਉਸ ਵੇਲੇ ਸ਼ਬਦ 'ਤੇ ਆਉਂਦਾ ਨਹੀਂ, ਪਰ ਕੁਛ ਨਾ ਕੁਛ ਗੁਣਗੁਣਾਉਂਦਾ ਹੈ। ਜ਼ਬਾਨ 'ਚ ਬੜਾ ਭਾਰੀ ਸ਼ਕਤੀ ਹੈ ਮਿੱਠੀ ਬੋਲਣ ਦੀ। ਇਹਦੇ ਮਿੱਠੇ ਬੋਲਾਂ ਨੂੰ ਖਤਰਾ ਬਾਹਰ ਨਹੀਂ, ਅੰਦਰ ਹੈ। ਖਿਜਿਆ ਹੋਇਆ ਮਨ ਇਹਦੇ ਤੋਂ ਮਿਠਾਸ ਖੋਹ ਲਏਗਾ। ਚਲੋ ਕੱਲੀ ਮਿਠਾਸ ਖੋਹ ਲੈਂਦਾ ਤਾਂ ਵੀ ਚੰਗਾ ਸੀ, ਇਹ ਬੋਲਾਂ 'ਚ ਅੱਗ ਰੱਖ ਦਿੰਦਾ ਹੈ। ਆਖੋ ਵਾਹਿਗੁਰੂ, ਅੱਗ ਰੱਖਦਾ ਹੈ। ਉਹ ਕ੍ਰੋਧ ਦੀ ਅੱਗ ਵਿੱਚ ਮਿਠਾਸ 'ਤੇ ਸੜਦੀ ਸੀ, ਬੋਲ ਵੀ ਸੜਨ ਲੱਗ ਪਏ, ਰਿਸ਼ਤੇ ਵੀ ਸੜਨ ਲੱਗ ਪਏ, ਚਿਹਰੇ ਦੀ ਸੁੰਦਰਤਾ ਸੜਨ ਲੱਗ ਪਈ ਵਿਕਾਰਾਂ ਦੀ ਅੱਗ ਦੇ ਨਾਲ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। ਨਫ਼ਰਤ ਬਹੁਤ ਕੁਛ ਸਾੜ ਦਿੰਦੀ ਹੈ, ਹੋ ਮੈਂ ਬਹੁਤ ਕੁਛ ਸਾੜ ਦਿੰਦੀ। ਪੰਕਤੀ ਹੈ, ਸੰਸਾਰ ਸਾਗਰ ਮੈਂ ਜਲਣ ਨਾ ਦੀਨੇ। ਮੇਰੇ ਗੁਰੂ ਆਪਣੇ ਗੁਰਸਿੱਖਾਂ ਨੂੰ ਬਚਾ ਲੈਂਦੇ ਜੇ। ਕ੍ਰੋਧ 'ਤੇ ਆ ਜਾਂਦਾ ਹੈ, ਗੁਰੂ ਸਾਹਿਬ ਸਿੱਖਿਆ ਦੇ ਦਿੰਦੇ ਜੇ, ਹੁਣ ਬੋਲੀ ਨਾ। ਆਖੋ ਵਾਹਿਗੁਰੂ, ਬੋਲੀ ਨਾ, ਚੁੱਪ ਹੋ ਜਾ। ਬਹੁਤ ਵੱਡਾ ਸੂਰਮਾ ਹੈ ਜਿਹੜਾ ਆਏ ਹੋਏ ਕ੍ਰੋਧ ਵੇਲੇ ਚੁੱਪ ਰਹਿ ਜਾਵੇ। ਘਰਾਂ 'ਚ ਬਹੁਤ ਲੋੜ ਹੈ ਇਸਦੀ, ਸਮਾਜ ਅੰਦਰ ਵੀ ਬਹੁਤ ਲੋੜ ਹੈ। ਮੀਟਿੰਗ ਹੁੰਦੀ ਹੋਵੇ ਚੰਗੇ ਕੰਮ ਲਈ, ਮੀਟਿੰਗ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਛੋਟੀ ਜਿਹੀ ਗੱਲ 'ਤੇ ਮੀਟਿੰਗ ਹੀ ਇੱਕ ਲੜਾਈ ਝਗੜੇ ਦਾ ਮੈਦਾਨ ਬਣ ਜਾਵੇ, ਨਹੀਂ ਹੋਣਾ ਚਾਹੀਦਾ। ਗੁਰੂ ਰਹਿਮਤ ਕਰਨ, ਦੁਨੀਆ ਕਹਿੰਦੀ ਸੀ ਬਹੁਤ ਔਖਾ ਹੈ, ਬਹੁਤ ਔਖਾ ਹੈ, ਨਹੀਂ ਨਹੀਂ, ਕ੍ਰੋਧ ਤੋਂ ਨਹੀਂ ਬਚਿਆ ਜਾ ਸਕਦਾ, ਨਫ਼ਰਤ ਤੋਂ ਨਹੀਂ ਬਚਿਆ ਜਾ ਸਕਦਾ, ਹਉਮੈ ਤੋਂ ਨਹੀਂ ਬਚਿਆ ਜਾ ਸਕਦਾ। ਜਦੋਂ ਗੁਰੂ ਨੇ ਕਿਰਪਾ ਕੀਤੀ, ਕਿਨਾ ਨਾ ਦੋ ਤਰ ਭਾਖੇ, ਉਹਨਾਂ ਨੇ ਨਹੀਂ ਕਿਹਾ ਕਿ ਔਖਾ ਹੈ। ਆਖੋ ਵਾਹਿਗੁਰੂ, ਇਹ ਗੱਲ ਯਾਦ ਰੱਖਣੀ। ਸਮੁੰਦਰ ਦੇ ਕਿਨਾਰੇ 'ਤੇ ਛੋਟੀਆਂ ਛੋਟੀਆਂ ਸ਼ਿਪ ਹੁੰਦੀਆਂ ਨੇ ਜਿਹੜੀਆਂ ਅੰਦਰ ਜਾ ਕੇ ਗੇੜਾ ਦਬਾਉਂਦੀਆਂ ਨੇ। 100% ਸਹਿਮਤੀ ਹੈ ਕਿ 2 ਸਾਲ ਦੇ ਬੱਚੇ ਲਈ ਮੁਸ਼ਕਲ ਹੈ, ਨਹੀਂ ਚੜ੍ਹ ਸਕਦਾ, ਪਰ ਜਦੋਂ ਮਾਂ ਹੁੰਦੀ ਹੈ ਉਹ ਬੱਚਾ ਚੜ੍ਹਦਾ ਹੈ, ਕਿਉਂਕਿ ਮਾਂ ਦੀ ਗੋਦੀ ਹੈ ਉਹਦੇ ਕੋਲ, ਚੜ੍ਹਦਾ ਹੈ। 1 ਸਾਲ ਦਾ ਬੱਚਾ, ਇੰਪੋਸੀਬਲ ਕਿ ਉਹ ਪਾਸਪੋਰਟ ਦੇ ਕੇ ਉੱਥੇ ਬੋਰਡਿੰਗ ਪਾਸ ਲਏਗਾ, ਉਹ ਇਮੀਗ੍ਰੇਸ਼ਨ ਕਰਵਾਏਗਾ, ਉਹ ਚੈੱਕ ਸਿਕਿਉਰਿਟੀ ਕਰਵਾਏਗਾ, ਉਹਦੇ ਲਈ ਮੁਸ਼ਕਲ ਹੈ, ਨਹੀਂ ਹੋ ਸਕਦਾ, ਪਰ ਮਾਂ ਦੀ ਗੋਦੀ ਹੈ ਉਹਦੇ ਕੋਲ, ਸਭ ਕੁਛ ਹੁੰਦਾ ਹੈ। ਆਖੋ ਵਾਹਿਗੁਰੂ, 1 ਸਾਲ ਦੇ ਬੱਚੇ ਦਾ। ਮੈਂ ਹੈਰਾਨ ਹੋਇਆ ਬੰਬੇ ਏਅਰਪੋਰਟ 'ਤੇ, ਅਸੀਂ ਪਰਿਵਾਰ ਸਮੇਤ ਆ ਰਹੇ ਸੀ, ਇੱਕ ਛੋਟਾ ਜਿਹਾ ਬੱਚਾ, ਉਹ ਮਹਾਰਾਸ਼ਟਰੀਅਨ ਸਨ ਸੀ ਜੋ ਸਿਕਿਉਰਿਟੀ ਚੈੱਕ ਵਾਲਾ ਨਾਲੇ ਤਾਂ ਹੱਸ ਰਿਹਾ ਹੈ, ਕਹਿਤਾ ਸਾਹਿਬ ਮੇਰੀ ਤਾਂ ਡਿਊਟੀ ਲੱਗੀ ਹੋਈ ਹੈ, ਕਿਆ ਕਰੂੰ, ਤੁਹਾਡਾ ਮੈਟਲ ਡਿਟੈਕਟਰ ਤੋਂ ਲਾਉਣਾ ਹੀ ਪੜੇਗਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਭਈਆ ਇਸਕਾ ਮਤਲਬ ਕੌਨਸ਼ੀਅਸ ਆਪਕੀ ਵੀ ਅਲਾਓ ਨਹੀਂ ਕਰ ਰਹੀ, ਕਿਉਂਕਿ ਬੱਚਾ ਰੱਬ ਦਾ ਰੂਪ ਹੈ। ਮਾਂ ਦੀ ਗੋਦੀ ਮਿਲ ਜਾਵੇ, ਪਿਤਾ ਦੀ ਉਂਗਲ ਮਿਲ ਜਾਵੇ, ਬੱਚਾ ਮੇਲੇ 'ਚ ਗੁਆਚਦਾ ਨਹੀਂ। ਨਹੀਂ ਤਾਂ ਬੱਚੇ ਨੂੰ ਮੇਲੇ 'ਚ ਤੁਰਨਾ ਬਹੁਤ ਔਖਾ ਹੈ, ਅਸੀਂ ਸਾਰੇ ਬੱਚੇ ਹਾਂ। ਗੁਰਬਾਣੀ ਦੀਆਂ ਸਿੱਖਿਆਵਾਂ ਗੁਰੂ ਪਿਤਾ ਦੀ ਗੋਦੀ ਹੈ। ਵਾਹਿਗੁਰੂ ਦਾ ਨਾਮ ਸਿਮਰਨ ਹੀ ਗੁਰੂ ਪਿਤਾ ਦੀ ਉਂਗਲੀ ਫੜਨੀ ਹੈ। ਇਸ ਸੰਸਾਰ ਮੇਲੇ 'ਚ ਬਹੁਤ ਔਖਾ ਹੈ, ਬਹੁਤ ਔਖਾ ਹੈ। ਮੈਂ ਬੇਨਤੀ ਕਰਾਂ, ਜ਼ਿੰਦਗੀ ਜਿਉਣੀ ਬਹੁਤ ਔਖੀ ਹੈ। ਇਹ ਗੱਲ ਹੋਰ ਵੀ ਯਾਦ ਰੱਖਣੀ, ਜਿਉਂ ਜਿਉਂ ਬੰਦਾ ਨਾਮ ਸਿਮਰਨ ਨਾਲ ਜੁੜੇਗਾ, ਗੁਰਬਾਣੀ ਨਾਲ ਜੁੜੇਗਾ, ਧਰਮ ਉਸਨੂੰ ਹੋਰ ਸੈਂਸਿਟਿਵ ਕਰੇਗਾ, ਕਿਉਂਕਿ ਧਰਮੀ ਬੰਦਾ ਬਾਣੀ ਧਰਮੀ ਤਾਂ ਸਕੇਗਾ ਜੇ ਮਨ ਕੋਮਲ ਹੋਏਗਾ, ਅਤੇ ਜਿਉਂ ਜਿਉਂ ਸੈਂਸਿਟਿਵ ਹੋਏਗਾ ਹੋਰ ਔਖਾ ਹੋ ਜਾਂਦਾ ਹੈ। ਦੂਸਰੀ ਬਾਤ, ਗੁਰਬਾਣੀ ਦੇ ਗਿਆਨ ਨੇ ਅਬਜ਼ਰਵੇਸ਼ਨ ਵਧਾ ਦੇਣੀ ਹੈ। ਗਿਆਨ ਦਾ ਇੱਕ ਸਾਈਡ ਇਫੈਕਟ ਇਹ ਹੈ, ਸਾਹਮਣੇ ਵਾਲੇ ਦੇ ਚਿਹਰੇ ਤੋਂ ਵੀ ਪਤਾ ਲੱਗਣ ਲੱਗ ਜਾਂਦਾ ਹੈ। ਮਨ ਕੋਮਲ ਹੁੰਦਾ ਹੈ, ਅਬਜ਼ਰਵੇਸ਼ਨ ਵੱਧ ਜਾਂਦੀ ਹੈ, ਹੋਰ ਨਵਾਂ ਸਗੋਂ ਛੋਟੀ ਛੋਟੀ ਗੱਲ 'ਤੇ ਮਨ ਤਪਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਗੱਲ ਯਾਦ ਰੱਖਣੀ, ਠੀਕ ਹੈ ਜਗਤ ਮੇਲਾ, ਜ਼ਿੰਦਗੀ ਜਿਉਣੀ ਬੜੀ ਔਖੀ ਹੈ, ਪਰ ਗੁਰੂ ਪਿਤਾ ਦੀ ਉਂਗਲੀ ਮਿਲ ਜਾਵੇ, ਵਾਹਿਗੁਰੂ ਜੀ ਦੀ ਉਂਗਲੀ ਮਿਲ ਜਾਵੇ, ਅਤੇ ਕਿਨੇ ਨਾ ਦੁੱਤਰ ਪਾਖੇ, ਨਹੀਂ ਕਿਹਾ ਉਹਨਾਂ ਨੇ ਔਖਾ ਹੈ। ਸੱਚ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹਰ ਵੇਲੇ ਨਾਲ ਰਵੇ, ਵਾਹਿਗੁਰੂ ਦੀ ਰਹਿਮਤ ਨਾਲ ਰਹੇ, ਕੁਛ ਵੀ ਔਖਾ ਨਹੀਂ ਹੈ। ਆਖੋ ਵਾਹਿਗੁਰੂ। ਹਾਂ ਇਹੀ ਤਾਂ ਕਾਰਨ ਹੈ ਹੁਣ ਮੰਗਾਂ ਬਦਲ ਗਈਆਂ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਪਰ ਵਾਹਿਗੁਰੂ ਜੀ ਆ ਨਾ ਘਟੇ, ਪ੍ਰੀਤ ਨਾ ਘਟੇ। ਭਗਤ ਜੀ ਹੋਰਾਂ ਨੇ ਬੜੀ ਕਮਾਲ ਦੀ ਬਾਤ ਕਹੀ, ਕਹਿਣ ਲੱਗੇ ਮੈਨੂੰ ਨਹੀਂ ਪਤਾ ਦੁਨੀਆ ਦਾ, ਪਰ ਮੈਂ ਪ੍ਰੀਤ ਬਹੁਤ ਮਹਿੰਗੀ ਲਈ ਹੈ, ਬਹੁਤ ਮਹਿੰਗੀ ਲਈ ਹੈ। ਜਿਤਨੀ ਕੁ ਸਾਡੇ ਕੋਲ ਗੁਰਬਾਣੀ ਦੀ ਪ੍ਰੀਤ ਹੈ ਨਾ, ਇਹਦੇ ਪਿੱਛੇ ਮਾਪਿਆਂ ਦੀ ਬੜੀ ਵੱਡੀ ਕੁਰਬਾਨੀ ਜੇ। ਬਜ਼ੁਰਗਾਂ ਦੀ ਬੜੀ ਵੱਡੀ ਕੁਰਬਾਨੀ ਜੇ। ਮੈਂ ਤਾਂ ਕਦੀ ਨਹੀਂ ਭੁੱਲਾਂਗਾ, ਮੈਨੂੰ ਛੇਵੀਂ ਕਲਾਸ ਵਿੱਚ ਇੱਕ ਟੀਚਰ ਮਿਲੇ ਸਨ, ਉਹ ਟੀਚਰ ਦੀ ਵੀ ਬੜੀ ਵੱਡੀ ਕੁਰਬਾਨੀ ਮੇਰੀ ਜ਼ਿੰਦਗੀ 'ਚ ਗੁਰਬਾਣੀ ਦੇ ਰੰਗ ਭਰਨ ਦੀ। ਮੈਨੂੰ ਉਹਨਾਂ ਕਹਿਣਾ, ਮੇਰੇ ਨਾਲ ਰਹਿਣ ਸਵਾਈ ਕੀਰਤਨ 'ਤੇ ਚੱਲੇਗਾ? ਮੈਂ ਕਹਿਣਾ ਬਾਪੂ ਜੀ ਨੂੰ ਪੁੱਛਣਾ ਪਏਗਾ ਜੀ। ਉਹਨੇ ਕਹਿਣਾ ਤੁਹਾਡੇ ਬਾਪੂ ਜੀ ਨੂੰ ਮੈਂ ਪੁੱਛ ਦਿਆਂਗਾ। ਉਸ ਵੇਲੇ ਪਤਾ ਨਹੀਂ ਸੀ ਰਮਜਾਂ ਦਾ, ਮਨ ਵਿੱਚ ਖਿਆਲ ਆਉਣਾ ਵੀ ਕਿਤਨਾ ਵਾਹਿਗੁਰੂ ਦਾ ਸ਼ੁਕਰ ਹੈ। ਉਸ ਉਹਨਾਂ ਨੇ ਸਰਦਾਰ ਸੁਰਜੀਤ ਸਿੰਘ ਉਹਨਾਂ ਦਾ ਨਾਮ ਸੀ, ਉਹਨਾਂ ਸਾਈਕਲ ਚਲਾਉਣਾ, ਮੈਂ ਪਿੱਛੇ ਬੈਠਣਾ, ਨਾਲ ਦੇ ਕਲਾਸ ਫੈਲੋਜ ਵੱਲ ਵੀ ਦੇਖਣਾ ਵੀ ਟੀਚਰ ਨਾਲ ਜਾ ਰਹੇ ਜੇ। ਪਰ ਉਹਨਾਂ ਜਾਂਦਿਆਂ ਆਉਂਦਿਆਂ ਜੋ ਗੁਰੂ ਕੀਆਂ ਗੱਲਾਂ ਕਰਨੀਆਂ, ਮੈਨੂੰ ਨਹੀਂ ਅੱਜ ਤੱਕ ਯਾਦ ਉਹਨਾਂ ਕੀ ਪੜ੍ਹਾਇਆ ਹੈ, ਪਰ ਜੋ ਉਹਨਾਂ ਗੁਰਮਤ ਦੀਆਂ ਬਾਤਾਂ ਪੜ੍ਹਾਈਆਂ ਮੈਂ ਕਈ ਜਨਮ ਕਰਜ਼ਾ ਨਹੀਂ ਦੇ ਸਕਦਾ, ਮਾਪਿਆਂ ਦਾ ਕਰਜ਼ਾ ਨਹੀਂ ਦਿੱਤਾ ਜਾ ਸਕਦਾ ਜਿਹਨਾਂ ਗੁਰਬਾਣੀ ਦਾ ਰੰਗ ਚਾੜਿਆ ਹੈ। ਮੈਂ ਤਾਂ ਪ੍ਰੀਤ ਮਹਿੰਗੀ ਲਈ ਮੋਲ ਸੱਟਾ ਹੈ। ਫਿਰ ਜਿਹਨਾਂ ਗੁਰੂ ਦੀ ਪ੍ਰੀਤ ਨਿਭਾਉਂਦਿਆਂ ਕਦੀ ਔਖੇ ਸਮੇਂ ਦੇਖੇ ਹੋਣ, ਕਦੀ ਜ਼ਿੰਦਗੀ ਦੇ ਉਤਰਾਅ ਚੜਾਅ ਦੇਖੇ ਹੋਣ, ਜ਼ਿੰਦਗੀ ਦੀਆਂ ਕਦੀ ਭਿਆਨਕ ਰਾਤਾਂ ਅਤੇ ਅਰਸ਼ਾਂ ਤੋਂ ਫਰਸ਼ਾਂ 'ਤੇ ਡਿੱਗਣ ਦੇ ਨਜ਼ਾਰੇ ਦੇਖੇ ਹੋਣ, ਅਤੇ ਗੁਰੂ ਨੇ ਪ੍ਰੀਤਾਂ ਨਿਭਾ ਦਿੱਤੀਆਂ ਹੋਣ, ਪ੍ਰੀਤ ਦੀ ਕੀਮਤ ਹੀ ਤਦ ਪਤਾ ਲੱਗਦੀ ਜੇ। ਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਔਖਾ ਨਹੀਂ ਹੈ। ਜਿਸ ਕਹਿ ਮਨ ਸਾਚਾ ਵਿਸ਼ਵਾਸ, ਜਿਸ ਅੰਦਰ ਵਿਸ਼ਵਾਸ ਵੱਧ ਜਾਵੇ, ਪਿਆਰ ਵੱਧ ਜਾਵੇ, ਵਾਹਿਗੁਰੂ ਦਾ ਪਿਆਰ ਵਧੇਗਾ ਅਤੇ ਵਾਹਿਗੁਰੂ ਦੀ ਯਾਦ ਵਧੇਗੀ, ਕਿਉਂਕਿ ਪਿਆਰ ਅਤੇ ਯਾਦ ਦੋ ਅਲੱਗ ਅਲੱਗ ਨਹੀਂ ਹੈ, ਇਕੱਠੇ ਨੇ। ਜਿਹਦਾ ਪਿਆਰ ਹੈ ਉਸੇ ਦੀ ਯਾਦ ਹੈ। ਜਦੋਂ ਵਿਸ਼ਵਾਸ ਬਣ ਗਿਆ ਮੇਰੇ ਕੋਲ ਸਭ ਕੁਛ ਵਾਹਿਗੁਰੂ ਦਾ ਹੈ, ਫਿਰ ਪਿਆਰ ਵੀ ਬਣੇਗਾ, ਯਾਦ ਵੀ ਬਣੇਗੀ, ਨਹੀਂ ਭੁੱਲੇਗਾ ਘਰ ਕੀ ਨੇ ਦਿੱਤਾ ਹੈ, ਨਹੀਂ ਭੁੱਲੇਗਾ ਜਿਸ ਸੇਜ ਤੇ ਸੁੱਤੇ ਸੀ ਉਹ ਕਿਹਨੇ ਦਿੱਤਾ ਹੈ ਜਿਹ ਪ੍ਰਸਾਦ ਸੁਖ ਸੇਜ ਸੋਈ ਜਾਏ ਮਨਾਠ ਪਹਿਰ ਤਾਂ ਕਾ ਜਸ ਗਾਵੀ ਜਾਏ ਜਿਉਂ ਜਿਉਂ ਵਿਸ਼ਵਾਸ ਵਧੇਗਾ ਪੇਖ ਪੇਖ ਸਵਾਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਰਹਾ ਕੋਇਲ ਬੋਲੀ ਬੜੀ ਮਿੱਠੀ ਬੋਲੀ ਇਹ ਕੋਇਲ ਇਹ ਬੋਲੀ ਤੇਰੀ ਨਹੀਂ ਹੈ ਮੇਰੇ ਪਿਆਰੇ ਵਾਹਿਗੁਰੂ ਦੀ ਆਖ ਵਾਹਿ ਭਗਤ ਜੀ ਹੋਰਾਂ ਦਾ ਕੈਸਾ ਦ੍ਰਿਸ਼ਟਾਂਤ ਹੈ ਇਹ ਹਰ ਹਟ ਇਹ ਤੇਰੀ ਆਵਾਜ਼ ਨਹੀਂ ਹੈ ਹਰ ਹਟ ਭੀ ਤੂੰ ਤੂੰ ਕਰ ਗੁਰਬਾਣੀ ਦਾ ਦ੍ਰਿਸ਼ਟੀਕੋਣ ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਧੰਨ ਭਾਈ ਕਨਈਆ ਜੀ ਦਾ ਦ੍ਰਿਸ਼ਟੀਕੋਣ ਨਹੀਂ ਨਹੀਂ ਮੈਂ ਕਿਸੇ ਨੂੰ ਪਾਣੀ ਨਹੀਂ ਪਿਲਾਇਆ ਤੁਸੀਂ ਪਾਣੀ ਮੰਗਿਆ ਸੀ ਤੁਸੀਂ ਪੀਤਾ ਸੀ ਤੇ ਜੇ ਮੈਂ ਤੁਹਾਡਾ ਹੋ ਗਿਆ ਫਿਰ ਹਿਸਾਬ ਵੀ ਤੁਸੀਂ ਦੇ ਦਿਓ ਅੱਖ ਵਾਹਿਗੁਰੂ ਇਸ ਤੋਂ ਅਗਲਾ ਸ਼ਬਦ ਆਏਗਾ ਹੁਕਮਨਾਮੇ ਵਿੱਚ ਬਹੁਤ ਵਾਰੀ ਸੁਣਿਆ ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ ਕੱਲ ਨੂੰ ਉੱਥੇ ਉਸਦੇ ਦਰਸ਼ਨ ਕਰਾਂਗੇ ਫਿਰ ਕੁਦਰਤ ਨਹੀਂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਫਿਰ ਮਾਂ ਨਹੀਂ ਰੱਬ ਦਾ ਰੂਪ ਹੈ ਪਿਤਾ ਰੱਬ ਦਾ ਰੂਪ ਹੈ ਬੱਚੇ ਰੱਬ ਦਾ ਰੂਪ ਹੈ ਹਰ ਇਨਸਾਨ ਰੱਬ ਦਾ ਰੂਪ ਹੈ ਅਬਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਉਸਨੂੰ ਇੱਥੇ ਸ਼ਬਦ ਵਰਤਿਆ ਪੇਖ ਪੇਖ ਦੇਖਿਆ ਪ੍ਰਤੱਖ ਦੇਖਿਆ ਰਾਤੀ ਤੇ ਫੁੱਲ ਦੀ ਡੋਡੀ ਹਰੇ ਰੰਗ ਦੀ ਸੀ ਸਵੇਰੇ ਉਸ ਵਿੱਚੋਂ ਫੁੱਲ ਨਿਕਲਿਆ ਦੇਖਿਆ ਰੰਗ ਇਸ ਫੁੱਲ ਦਾ ਨਹੀਂ ਹੈ ਬੂਟੇ ਦਾ ਨਹੀਂ ਹੈ ਇਹਨੇ ਵਾਹਿਗੁਰੂ ਤੋਂ ਲਿਆ ਹੈ ਜੇ ਸੁਗੰਧੀ ਇਹਦੀ ਹੁੰਦੀ ਤੇ ਕੱਲ ਵੀ ਸੁਗੰਧੀ ਆਉਂਦੀ ਕੱਲ ਸੁਗੰਧੀ ਨਹੀਂ ਸੀ ਫੁੱਲ ਖਿੜਿਆ ਤੇ ਸੁਗੰਧੀ ਬਣੀ ਹੈ ਇਹਦੀ ਨਹੀਂ ਹੈ ਵਾਹਿਗੁਰੂ ਦਾ ਹੈ ਗੁਰਬਾਣੀ ਨੇ ਜਦੋਂ ਸੋਝੀ ਕਰਾਉਣੀ ਅੰਦਰ ਆਨੰਦ ਬਣੇਗਾ ਖੇੜਾ ਬਣੇਗਾ ਉਲਾਸ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖੇ ਉਹ ਫਿਰ ਪਤਾ ਲੱਗਿਆ ਅਸਲੀ ਸਵਾਦ ਹੈ ਕਿ ਜ਼ਿੰਦਗੀ ਦਾ ਅਸਲੀ ਮਕਸਦ ਹੈ ਕਿ ਇਹ ਨਹੀਂ ਹੈ ਗੁਰਸਿੱਖ ਕਿਤੇ ਜਾ ਕੇ ਪਹਾੜਾਂ ਦੀਆਂ ਕੰਧਰਾਂ 'ਤੇ ਬੈਠ ਗਿਆ ਉਹਨੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਸਗੋਂ ਦੁਨੀਆਂ ਨਾਲੋਂ ਵਧੀਆ ਨਿਭਾਈਆਂ ਨੇ ਸਫਲ ਪਿਤਾ ਬਣ ਕੇ ਨਿਭਾਈਆਂ ਨੇ ਬੱਚਿਆਂ ਦੇ ਲਈ ਸਭ ਕੁਛ ਕਰਦੇ ਹਾਂ ਸੁੱਖ ਅਤੇ ਸਿੱਖੀ ਦੋਨੋਂ ਛੱਡ ਕੇ ਗਿਆ ਸੁੱਖ ਅਤੇ ਸਿੱਖੀ ਦੋਨੋਂ ਜ਼ਿੰਮੇਵਾਰੀਆਂ ਨੇ ਐਸਾ ਨਹੀਂ ਹੈ ਗ੍ਰਸਥ ਮਾਰਗ ਦੀਆਂ ਬਿਪਤਾ ਤੋਂ ਭੱਜਿਆ ਨਹੀਂ ਕਿਉਂਕਿ ਗੁਰੂ ਸਾਹਿਬ ਉਸ ਨੂੰ ਸਮਝਾਉਂਦੇ ਰਹੇ ਨੇ ਆਪਦਾ ਤੇ ਮਾਰਿਆ ਗ੍ਰਹਿ ਤੇ ਨਸਦਾ ਜ਼ਿੰਮੇਵਾਰੀਆਂ ਨਿਭਾਈਆਂ ਨੇ ਕਮਾਲ ਦੀ ਬਾਤ ਹੈ ਉਹਨੇ ਚੰਗੇ ਨਾਲ ਵੀ ਨਿਭਾਇਆ ਉਹਨੂੰ ਬੁਰੇ ਨਾਲ ਵੀ ਨਿਭਾਉਣਾ ਗੁਰੂ ਨੇ ਸਿਖਾ ਦਿੱਤਾ ਚੰਗਿਆਂ ਨਾਲ ਤੇ ਹਰ ਕੋਈ ਨਿਭਾਉਂਦਾ ਹੈ ਨਿਭਾਉਣਾ ਤੇ ਉਸ ਨਾਲ ਹੀ ਔਖਾ ਹੁੰਦਾ ਹੈ ਜਿਹਦਾ ਦੁਰਾ ਵਿਵਹਾਰ ਹੋਵੇ ਮਿਸਬਿਹੇਵ ਹੋਵੇ ਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਸ ਅਹਿਸਾਸ ਵਿੱਚ ਵਾਹਿਗੁਰੂ ਜੀ ਅੰਤਰਜਾਮੀ ਨੇ ਮੇਰੇ ਸਾਰੇ ਵਿਚਾਰ ਸੋਚਾਂ ਦੇਖ ਰਹੇ ਨੇ ਇਹ ਮੈਲੀਆਂ ਨਹੀਂ ਹੋਣੀਆਂ ਚਾਹੀਦੀਆਂ ਜਾਣ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਵਾਹਿਗੁਰੂ ਫਿਰ ਦੇਖਦੇ ਵੀ ਨੇ ਵਾਹਿਗੁਰੂ ਜੀ ਪਰਖਦੇ ਵੀ ਨੇ ਜ਼ਿੰਦਗੀ ਦੇ ਹਰ ਪਲ 'ਤੇ ਟੈਸਟ ਹੈ ਵਾਹਿਗੁਰੂ ਜੀ ਐਗਜ਼ਾਮੀਨਰ ਨੇ ਆ ਸਾਰਾ ਸੰਸਾਰ ਐਗਜ਼ਾਮੀਨੇਸ਼ਨ ਹਾਲ ਹੈ ਸਕੂਲ ਵਿੱਚ ਐਗਜ਼ਾਮ ਦੇਣ ਲੱਗਿਆਂ 3 ਘੰਟਿਆਂ ਦਾ ਸਮਾਂ ਹੈ ਇਸ ਐਗਜ਼ਾਮ ਦਾ ਸਮਾਂ ਜਨਮ ਤੋਂ ਮੌਤ ਤੱਕ ਹੈ ਜੇ ਪਾਸ ਹੋ ਗਿਆ ਅੰਦਰ ਜੋ ਵੀ ਬਾਣੀ ਪੜ੍ਹਦੇ ਹਾਂ ਬਾਣੀ ਵਿਚਾਰਦੇ ਹਾਂ ਵਾਹਿਗੁਰੂ ਦਾ ਸਿਮਰਨ ਸੇਵਾ ਚੰਗੀ ਸੰਗਤ ਉਹਦੀਆਂ ਕੁਰੰਬਲਾਂ ਵੀ ਫੁੱਟਦੀਆਂ ਨੇ ਗੁਣਾਂ ਦੀਆਂ ਕੁਰੰਬਲਾਂ ਹੰਕਾਰ ਰੂਪੀ ਗਧਾ ਉਸਨੂੰ ਖਾ ਜਾਂਦਾ ਹੈ ਹਰੀ ਅੰਦੂ ਅੰਗੂਰੀ ਗਧਾ ਚਰਾ ਹੈ ਫਿਰ ਜਦੋਂ ਗੁਰੂ ਬਚਾ ਦਿੰਦੇ ਜੇ ਫਿਰ ਇੱਥੇ ਸਤਿਗੁਰਾਂ ਸ਼ਬਦ ਵਰਤੇ ਹੈ ਭਗਤਨ ਕਾ ਅੰਕੁਰ ਰਾਖਿਓ ਸਿਮਰਨ ਵੀ ਚਾਹੀਦਾ ਹੈ, ਸਿਮਰਨ ਦੀਆਂ ਗੁਣਾਂ ਰੂਪੀ ਕੁਰੰਬਲਾਂ ਵੀ ਫੁੱਟਣੀਆਂ ਚਾਹੀਦੀਆਂ ਨੇ ਔਰ ਬੂਟਾ ਵੀ ਬਣਨਾ ਚਾਹੀਦਾ ਹੈ। ਗੁਰਬਾਣੀ ਨਾਲ ਵੀ ਜੁੜਨਾ ਹੈ, ਗੁਰਬਾਣੀ ਦੇ ਗਿਆਨ ਦੀਆਂ ਕੁਰੰਬਲਾਂ ਵੀ ਫੁੱਟਣੀਆਂ ਚਾਹੀਦੀਆਂ, ਪਰ ਗਿਆਨ ਨਾਲ ਐਵੇਂ ਜੜੇ ਖਣੇ ਨਾਲ ਸਿੰਘ ਜਾ ਵੀ ਨਹੀਂ ਫਸਾਉਣਾ, ਕਿਉਂਕਿ ਬਿਨ ਗਾਹਕ ਗੁਣ ਵੇਚੀਏ ਤੌਗੁਣ ਸਹਿਗੋ ਜਾਏ। ਗਿਆਨ ਨਾਲ ਆਪਣੀ ਜ਼ਿੰਦਗੀ ਨੂੰ ਦੇਖਣਾ ਔਰ ਆਪਣੀ ਜ਼ਿੰਦਗੀ ਨੂੰ ਵੀ ਤਰੱਕੀਆਂ 'ਚ ਲਿਜਾਣਾ ਹੈ, ਨਾਲ ਪਰ ਉਪਕਾਰ ਵੀ ਕਰਨਾ ਹੈ। ਕਿਤੇ ਇਹ ਨਾ ਹੋਵੇ ਮਨ ਗਿਣਤੀ ਚੁੱਕਦਾ ਹੋਵੇ ਕਿ ਕਿਤਨੇ ਵਾਰੀ ਮੈਂ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਵਾਹਿਗੁਰੂ ਨੇ ਤਾਂ ਇਹ ਦੇਖਣਾ ਕੀਤਾ ਕਿਤਨਾ ਕੈਫਰੀ ਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਆਏ ਕੰਮ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਅੰਦਰੋਂ ਫਿਰ ਜਿਹੜਾ ਫਲ ਹੈ ਲੱਗਦਾ ਹੈ। ਸੁਖਮਨੀ ਸਾਹਿਬ ਜੀ ਦੀ ਪੰਕਤੀ, ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਵਾਹਿਗੁਰੂ ਮਿਹਨਤ ਅਜਾਈ ਨਹੀਂ ਜਾਣ ਦਿੰਦੇ, ਗੁਰੂ ਰਹਿਮਤ ਕਾਰਨ ਜੋ ਵਿਚਾਰਿਆ ਸੁਣਿਆ ਜ਼ਿੰਦਗੀ ਵਿੱਚ ਆ ਜਾਵੇ। ਵਾਹਿਗੁਰੂ ਦੀ ਪਹਿ ਪਾਵਨੀ ਬਣੀ ਰਵੇ। ਭੁਲਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।